सतनाम श्री वाहे गुरु साहेब जी, जो जन पाओ भगत कछ जाने ता पाओ अचार्य का हो, ज्यो जल जल में पैस नानक सा त्यो तुर मिले हो जुला हो, जो जन पाओ भगत कछ जाने ता कौ आचार्य का हो, ज्यो जल जल में पैस नानक सा त्यो तुर मिले हो जुला हो, हर के लोगा मैं पाओ मत का पूरा, जाओ तन कासी तज कबीरा, रमैया कहा निहुरा रहाओ, कहत कबीर सुनो रे लोई, परम ना उलो कोई, क्या काशी क्या उखर मगहर, राम हृदय जो होई, कहत कबीर सुनो रे लोई, परम ना उलो कोई, क्या काशी क्या उखर मगहर, राम हृदय जो होई। वाहिगुरु जी का खालसा, वाहिगुरु जी की फतेह,
वाहिगुरु जी तेरी शरण मेरे दीन दयाला, सुख सागर मेरे गुरु पाला, कर कृपा नानक गुंगा, रखो शर्म साड़ी जीओ, सतगुरु पातशाह दी साजी सवारी सत्संग जीओ, अदब सत्कार सहित फतेह गजाइए जीओ,
वाहिगुरु जी का खालसा वाहिगुरु जी की फतेह,
जोगो जोग अटल शब्द गुरु धन श्री गुरु ग्रंथ साहब जी ने जो अमृत वेले हुक्म बख्शिश कीता है उसकी विचार इस वेले करनी है। पावन स्थान सिख किते भी होवे उसका अमृतसर साहब वल सिर झुकता है। ਇਹ ਪਾਵਨ ਸਥਾਨ ਹੈ ਸੱਚਖੰਡ ਹਰਿਮੰਦਰ ਸਾਹਿਬ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਔਰ ਪਹਿਲਾ ਹੁਕਮ ਹੋਇਆ। ਬੜੀ ਮਹਾਨਤਾ ਹੈ ਇਸ ਸਥਾਨ ਦੀ, ਹੁਕਮ ਦੀ, ਕਿਉਂਕਿ ਪਹਿਲਾ ਹੁਕਮ ਇੱਥੇ ਲਿਆ ਗਿਆ। ਅੱਜ ਜਿਸ ਹੁਕਮ ਦੀ ਵਿਚਾਰ ਕਰਨੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 692 ਤੇ ਸੁਭਾਏ ਮਾਨ ਹੈ। ਕਬੀਰ ਸਾਹਿਬ भक्त कबीर साहब जी भक्त बाणी जदों शुरू होंदी है पहले कबीर साहब जी दे शब्दां तों होंदी है। 534 शब्द भगत जी दे श्री गुरु ग्रंथ साहब विच सुभायमान हन। अज जे शब्द दा विचार कर रहे हां इसका शब्द का केंद्रीय भाव है हर के लोगा ये रब दे बंदेओ हरी दे लोको हर के लोगा मैं तो मत का पूरा पूरा दर्थ होंदा भोला। मैनू तुसी ये कह रहे हो कि कमलियां वालियां गल्लां करदा है भोलियां वालियां गल्लां करदा पर मैं करां कि जो तन काशी तजह कबीरा रमैया कहां नेहोरा। जे मैं शरीर इत्थे काशी विच छड़ना ते जे मैं मुक्त हो भी जावां ते राम दा की एहसान है। ये ते तुसी आप कहिंदे हो शिव जी दा वर है। शिव जी ने इसलिए ते वर दिता कि जेड़ा इत्थे चढ़ाई करे वो स्वर्ग नू जाएगा मुकत होएगा। पर जिला बस्ती च एक शहर है जेड़ा गणेश जी ने वसाया शिव जी ने उसनू श्राप दे दिता इत्थे जेड़ा मरेगा वो गधे दी जोन विच जाएगा। कहिंदे ने रमैये दा निहोरा कि ये निहोरे शब्द नू समझिए। कई बारी कहिंदे आ बड़े निहोरे सुटदा पे भाव कहिंदा मैं तेरे ते ए एहसान कीता मैं तेरा ए कम कीता मैं ए कीता ए की इनू कहिंदे आ निहोरा। राम दा की निहोरा होया ये ते फिर सुभाविक है वो कहिंदे ने पर मैं भोला जरूर हाँ पर जिस तरह भोला तुसी समझते हो नहीं। हुण रब दे बंदे नूं झूठ ते बोल नहीं सकते। जदों भी किसे पुछिया कुछ मिलिया लगे हाँ मिलिया की मिलिया की पाया जे बंदगी करके कहन लगे रब पाया पा लिया कहन लगे हाँ ते बगाओ कहिंदे ने ये ते कह ते नहीं सकते ते जे कह ही नहीं सकते पाया कि वो कहिंदे ने आख्या नहीं जा झूठ असी बोल देनी पाया जरूर है। और मैं भी कह दिया कि मैं रब हो गया कहन लगे ते होमे दी गल होई ना कहन लगे करांगे। हुण ये तीन संत सन कांशी विच मैं हैरान होया इतिहास पढ़ के करोड़ां विद्वान होणगे बड़े सन तुसी इतिहास पढ़ एक दा नाम तुहानू याद नहीं। ये तिन्ना संतां दे कबीर साहब जी भगत रविदास साहब जी भगत रामानंद जी इन्हां तिन्नां दे नाम ते याद ने पर चौथा किहड़ा सी मंदरां दी घाट सी पुजारियां दी घाट सी पर कोई सानू याद नहीं। इन्हां दी याद आउंदी हालां इन्हां चो उच्च जातियां वाले कहिंदे सन एक जड़ा उहदा ते उंज पतन हो गया उन्हें शूदरां नूं भी डेरे वाड़ लिया रामानंद ने ते कबीर साहब जी नूं कहिंदे सने जुलाया रविदास जी नूं कहिंदे सने चुमार है। पर नाम इन्हां तिन्नां दा है। भगत कबीर साहब जी दे सलोकां विच भगत रविदास जी दा नाम आउंदा जे इंज आपदा कि कबीर साहब जी ने पूछा जी रविदास भी अपने आप नूं ब्रह्म ज्ञानी कहिंदा उन्होंने पता सही भी आम करके ना वेखे है एक संत दे अगे दूसरे की सिफत कर देगी ना ते जो हाल उहदा हुंदा वेखण वाला हम मेरे होंदे आ इहनूं ब्रह्म ज्ञानी कह दिता। ऐसी एक कथा सुनी सी एक तीन तपस्वी संत तप कर रहा है ते रब आ गया रीझ गया पहले नू कहन लगा मंग तू की चाहना उन्हें इशारा किया कहन लगा ओ सामने जड़ा पहाड़ी ते बैठा है दा नामो निशान मिटा दियो ये नहीं नजर आना चाहिए कहन लगा तथास्तु। दूसरे कोल गया कहन लगे तू दस कहन लगा ओ सामने जड़ा नजर आउंदा उहदा नामो निशान मिटा दियो कहन लगे ठीक। तीसरे कोल गए कहन लगे भगता तू दस
ਕਹਿਣ ਲੱਗਾ ਜੀ ਮੈਂ ਤੁਹਾਡਾ ਨਿਸ਼ਕਾਮ ਸੇਵਕ, ਮੇਰੀ ਕੋਈ ਮੰਗ ਨਹੀਂ, ਇਹਨਾਂ ਦੀਆਂ ਮੰਗਾਂ ਪੂਰੀਆਂ ਕਰ ਦਿਓ, ਸਾਡਾ ਕਾਰਜਾ ਭਈ ਰਾਸ ਹੋ ਜਾਏਗਾ। ਇਹਨਾਂ ਕਿਹਾ ਮਟਾ, ਇਹਨਾਂ ਨੂੰ ਦੋਵਾਂ ਨੂੰ ਤਾਂ ਮਿਟਾਓ। ਇੱਕ ਬੇਨਤੀ ਹੋਰ, ਸੰਤ ਸ਼ਬਦ ਐਸਾ ਹੈ, ਸੰਤ ਤੇ ਰੱਬ ਵਾਸਤੇ ਵੀ ਵਰਤਿਆ ਗਿਆ। ਸੰਤ ਨਾ ਕੋਈ ਛੋਟਾ ਹੁੰਦਾ ਤੇ ਨਾ ਕੋਈ ਵੱਡਾ ਹੁੰਦਾ, ਜੇ ਯਾਦ ਰੱਖਿਓ, ਸੰਤ ਤੇ ਸੰਤ ਹੁੰਦਾ, ਜਾਂ ਸੰਤ ਹੁੰਦਾ ਤੇ ਜਾਂ ਨਹੀਂ ਹੁੰਦਾ। ਨਦੀਆਂ ਛੋਟੀਆਂ ਵੱਡੀਆਂ ਹੋ ਸਕਦੀਆਂ ਨੇ, ਪਰ ਜਦੋਂ ਸਾਗਰ ਵਿੱਚ ਜਾ ਪਈਆਂ ਫਿਰ ਕੌਣ ਛੋਟਾ ਕੌਣ ਵੱਡਾ, ਫਿਰ ਤੇ ਸਾਗਰ ਹੈ। ਸੰਤ ਉਹ ਹੈ ਜੋ ਪਰਮਾਤਮਾ ਵਿੱਚ ਇੱਕ ਹੋ ਗਿਆ, ਰੱਬ ਵਿੱਚ ਅਭੇਦ ਹੋ ਗਿਆ, ਨਾ ਕੋਈ ਇੱਥੇ ਵੱਡਾ ਤੇ ਨਾ ਛੋਟਾ। ਪੁੱਛਦੇ ਨੇ ਭਗਤ ਰਵਿਦਾਸ, ਕਹਿ ਰਹੇ ਨੇ ਮੈਂ ਬ੍ਰਹਮ ਗਿਆਨੀ। ਕਹਿਣ ਲੱਗੇ ਉਹ ਠੀਕ ਕਹਿੰਦੇ ਨੇ। ਹਰ ਸੋ ਹੀਰਾ ਛੜ ਕਹਿ ਕਰੇ ਆਣ ਕੇ ਆਸ, ਤੇ ਨਰ ਦੋਜ਼ਕ ਜਾਏਂਗੇ ਸਤ ਭਾਗੈ ਰਵਿਦਾਸ। ਭਗਤ ਰਵਿਦਾਸ ਜੀ ਨੂੰ ਪੁੱਛਦੇ ਨੂੰ ਕਹਿੰਦੇ ਨੇ ਕਬੀਰ ਸਾਹਿਬ ਬ੍ਰਹਮ ਗਿਆਨੀ ਰੱਬ ਦਾ ਰੂਪ ਨੇ, ਠੀਕ ਕਹਿੰਦੇ ਨੇ। ਰਾਮਾਨੰਦ ਜੀ ਨੂੰ ਪੁੱਛਦੇ ਨੇ ਕਹਿੰਦੇ ਨੇ ਬਿਲਕੁਲ ਦੋਵੇਂ ਠੀਕ ਨੇ, ਪਰ ਲੋਕੀ ਨਹੀਂ ਮੰਨਦੇ। ਕਹਿੰਦੇ ਨੇ ਮੇਰਾ ਮਨ ਤੇ ਮੰਨ ਗਿਆ ਕਿ ਰੱਬ ਪਾਲੇ, ਮੇਰਾ ਮਨ ਤੇ ਮੰਨਦੇ ਆ ਮੈਂ ਉਸ ਵਿੱਚ ਲੀਨ ਹੋ ਗਿਆ, ਜਿਵੇਂ ਪਾਣੀ 'ਚ ਪਾਣੀ ਲੀਨ ਹੁੰਦਾ। ਉਹ ਕਹਿੰਦੇ ਨੇ ਲੋਕੀ ਨਹੀਂ ਮੰਨਦੇ, ਹੁਣ ਇਹਨਾਂ ਦਾ ਕੀ ਕਰਾਂ। ਵੈਸੇ ਲੋਕਾਂ ਨੂੰ ਮਨਾਉਣ ਲਈ ਤਾਂ ਜਿੱਥੇ ਉਹ ਖਲੋਤੇ ਨੇ ਉੱਥੇ ਹੀ ਖਲੋਣਾ ਪਵੇਗਾ, ਐਸਾ ਵੀ ਸੁਣਿਆ ਸੀ। ਇੱਕ ਜਾਦੂਗਰ ਨੇ ਦਵਾਈ ਪਾਈ, ਮੰਤਰ ਪੜਿਆ, ਕਹਿਣ ਲੱਗਾ ਖੂਹ 'ਚੋਂ ਜਿਹੜੇ ਪਾਣੀ ਪੀਣਗੇ ਪਾਗਲ ਹੋ ਜਾਣਗੇ। ਹੋ ਗਏ, ਰਾਜੇ ਦਾ ਖੂਹ ਵੱਖਰਾ ਸੀ, ਉਹ ਨਹੀਂ ਹੋਇਆ, ਪਰ ਲੋਕਾਂ ਅੰਦੋਲਨ ਕਰ ਦਿੱਤਾ। ਰਾਜੇ ਦਾ ਦਿਮਾਗ ਖਰਾਬ ਹੈ, ਇਹ ਨਹੀਂ ਰਹਿ ਸਕਦਾ। ਵਜ਼ੀਰ ਨੇ ਕਿਹਾ ਇਹਨਾਂ 'ਚ ਰਹਿਣਾ ਹੈ ਕਿ ਨਹੀਂ, ਕਹਿਣ ਲੱਗਾ ਰਹਿਣਾ ਤਾਂ ਹੈ, ਜਾਈਏ ਕਿੱਥੇ। ਕਹਿਣ ਲੱਗੇ ਜਿਸ ਖੂਹ ਤੋਂ ਇਹਨਾਂ ਪਾਣੀ ਪੀਤਾ ਉੱਥੋਂ ਅਸੀਂ ਵੀ ਪੀਈਏ, ਅਤੇ ਬਸ ਤਾਂ ਹੀ ਰਹਿ ਸਕਦੇ ਹਾਂ, ਨਹੀਂ ਤਾਂ ਨਹੀਂ। ਉਹਨਾਂ ਵੀ ਪੀ ਲਿਆ, ਉਹ ਵੀ ਪਾਗਲ ਹੋ ਗਿਆ। ਫਿਰ ਕਹਿੰਦੇ ਨੇ ਜਸ਼ਨ ਹੋਇਆ ਕਿ ਰਾਜੇ ਦਾ ਦਿਮਾਗ ਠੀਕ ਹੋ ਗਿਆ। ਦੁਨੀਆਂ 'ਚ ਰਹਿਣਾ, ਇਹਨਾਂ ਨੂੰ ਖੁਸ਼ ਕਰਨਾ, ਫਿਰ ਤਾਂ ਸੰਤ ਆਪ ਨਾ ਕੁਛ ਕਰੇ, ਜੋ ਲੋਕੀ ਕਹਿੰਦੇ ਨੇ ਉਹ ਕਰੇ। ਵਾਕਈ ਬਹੁਤ ਸਾਰਿਆਂ ਨੂੰ ਚੇਲੇ ਚਲਾ ਰਹੇ ਨੇ, ਜੋ ਕਹਿੰਦੇ ਨੇ ਉਹ ਕਰਨਾ ਪੈਂਦਾ। ਪਰ ਰੱਬ ਦੇ ਪਿਆਰੇ ਐਸਾ ਨਹੀਂ ਕਰਦੇ। ਇੱਕ ਪੰਕਤੀ ਸੁਣੋ, ਉਹ ਕਹਿੰਦੇ ਨੇ ਮਨ ਮੰਨ ਹੈ, ਆਪਣਾ ਮਨ ਤੇ ਮੰਨ ਗਿਆ। ਕਹੋ ਕਬੀਰ ਮਨ ਮੰਨਿਆ, ਮਨ ਮੰਨਿਆ ਤੋਹਰ ਜਾਣੇ। ਆਪਣਾ ਮਨ ਤੇ ਮੰਨ ਗਿਆ, ਪਰ ਮਨ ਮੰਨ ਲੋਕ ਨਾ ਭਤੀਜੈ, ਲੋਕ ਨਹੀਂ ਭਤੀਜਦੇ, ਨਾ ਭਤੀਜੇ ਤੋ ਕਿਆ ਕੀਜੇ। ਹੁਣ ਕੀ ਕਰਾਂ, ਰੱਬ ਦਾ ਫਿਕਰ ਕਰਾਂ, ਆਪਣੇ ਆਨੰਦ ਦਾ ਫਿਕਰ ਕਰਾਂ ਕਿ ਲੋਕਾਂ ਦੇ ਆਦਰ ਦਾ ਫਿਕਰ ਕਰਾਂ। ਜਿਸ ਨੇ ਆਦਰ ਦਾ ਫਿਕਰ ਕੀਤਾ ਉਸਨੂੰ ਤੇ ਅੱਜ ਤੱਕ ਆਨੰਦ ਨਹੀਂ ਮਿਲਿਆ, ਉਹ ਬੰਦਾ ਤੇ ਭਟਕਦਾ ਹੀ ਫਿਰੇਗਾ, ਪਰੇਸ਼ਾਨ ਹੀ ਰਹੇਗਾ, ਕਿਉਂਕਿ ਦੁਨੀਆਂ ਨੂੰ ਖੁਸ਼ ਕਰਨਾ। ਪਰ ਜੇ ਆਨੰਦ ਦਾ ਫਿਕਰ ਕਰਨਾ, ਫਿਰ ਦੁਨੀਆਂ ਦੇ ਆਦਰ ਦਾ ਕੋਈ ਫਿਕਰ ਨਾ ਕਰੇ। ਫਿਰ ਧੰਨ ਗੁਰੂ ਰਾਮਦਾਸ, ਉਹਨਾਂ ਦੀ ਸਿੱਖਿਆ ਲਵੇ। ਦੇਵ ਗੰਧਾਰੇ ਮਹਿਲਾ ਚੌਥਾ। ਅਬ ਹਮ ਚਲੇ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੇ ਆਏ, ਰਾਖ ਪ੍ਰਭੂ ਹਮੇ ਮਾਰ। ਕਹਿੰਦੇ ਨੇ ਭਾਈ ਅਸੀਂ ਤੇ ਬੈਠ ਗਏ ਜੇ ਰੱਬ ਦੇ ਸਿੰਘਾਸਨ ਤੇ, ਪਰ ਬੈਠੇ ਜਾਂ ਜਿਵੇਂ ਪੁੱਤਰ ਬਾਪ ਦੀ ਗੋਦੀ ਵਿੱਚ ਬੈਠਦਾ, ਮੁਕਾਬਲਾ ਨਹੀਂ ਉਹਦੇ ਨਾਲ। ਹਾਂ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਹੈ ਠਾਹਰ ਦੋਹਾਂ ਬਸੇਰਾ, ਇੱਕ ਤਖਤ ਤੇ ਬੈਠੇ ਹਾਂ। ਅਬ ਤੋ ਜਾਏ ਚੜੇ ਸਿੰਘਾਸਨ, ਮੇਰਾ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਏ, ਇੱਕ ਹੋ ਗਏ ਹਾਂ, ਕੋਈ ਨਾ ਸਕੇ ਪਛਾਣੀ। ਕੋਈ ਪਛਾਣ ਨਹੀਂ ਸਕਦਾ, ਪਰ ਲੋਕੀ ਨਹੀਂ ਮੰਨਦੇ। ਲੋਕ ਕਹਿੰਦੇ ਨੇ ਨਹੀਂ ਤੇਰੀ ਮਤ ਥੋੜ੍ਹੀ ਹੈ, ਉਹਨਾਂ ਲਿਖਿਆ ਵੀ ਹੈ। ਕਹਿੰਦੇ ਨੇ ਕਬੀਰ ਦੀ ਹਾਲਤ ਐਸੀ ਹੈ ਜਿਉਂ ਜਲ ਛੋੜ ਬਾਹਰ ਪਇਓ ਮੀਨਾ, ਜਿਵੇਂ ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਤੜਪਦੀ ਹੈ, ਕਾਂਸ਼ੀ ਤੋਂ ਬਾਹਰ ਨਿਕਲ ਕੇ ਇੰਝ ਤੜਪੇਗਾ, ਗਿਆ ਮਗ ਹਰ। ਜਿਉਂ ਜਲ ਛੋੜ ਬਾਹਰ ਪਇਓ ਮੀਨਾ, ਪੂਰਵ ਜਨਮ ਹੋ ਤਪ ਕਾ ਹੀਨਾ, ਪੂਰਵਲੇ ਜਨਮ 'ਚ ਕੋਈ ਤਪ ਜਿਹੜਾ ਘੱਟ ਹੋਏ, ਹੀਣ ਰਹਿ ਗਏ ਹਾਂ। ਅਬ ਕਹੋ ਰਾਮ ਕਵਨ ਗਤ ਮੋਰੇ ਤਜੀਲੇ ਬਨਾਰਸ ਮਤ ਬੈਠੋ। ਕਿ ਮੇਰੀ ਮਤ ਥੋੜ੍ਹੀ ਮਤ ਮਾਰੀ ਗਈ, ਮੈਂ ਪਿਛਲੀ ਉਮਰੇ ਕਾਂਸ਼ੀ ਛੱਡ ਕੇ ਮਗਹਰ ਆ ਗਿਆ। ਸਕਲ ਜਨਮ ਸੇ ਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਕਾਂਸ਼ੀ ਮਗਹਰ ਸਮ ਵਿਚਾਰੀ, ਮੈਂ ਤੇ ਵਿਚਾਰਿਆ ਬਰਾਬਰ ਨੇ, ਧਰਤੀ ਇੱਕ ਜੈਸੀ ਹੈ। ਉੱਚੀ ਭਗਤ ਕੈਸੇ ਉਤਰ ਸਪਾਰੀ, ਕਹੋ ਗੁਰ ਗਜ ਸ਼ਿਵ ਸਭ ਕੋ ਜਾਣੇ, ਮੋਆ ਕਬੀਰ ਰਮਤ ਸ੍ਰੀ ਰਾਮ। ਮੈਂ ਇੱਥੇ ਵੀ ਮਰਾਂ, ਸ਼ਿਵ ਜੀ ਵੀ ਜਾਣਦੇ ਨੇ, ਗਣੇਸ਼ ਵੀ ਜਾਣਦੇ ਨੇ ਕਿ ਉਹ ਤੇ ਰਾਮ ਰਾਮ ਕਰਦਾ ਗਿਆ, ਨਾਮ ਜਪਦਾ ਗਿਆ। ਤੇ ਨਾਮ ਜਪਦੇ ਨੂੰ ਕੋਈ ਨਰਕਾਂ ਨੂੰ ਲਿਜਾਵੇਗਾ, ਫਿਰ ਨਾਮ ਦੀ ਕੀ ਮਹਿਮਾ ਹੋਈ। ਇੱਕ ਬਚਨ ਹੋਰ ਕਹਿੰਦੇ ਨੇ ਕਿ ਦੁਨੀਆਂ ਦੇ ਲੋਕੋ, ਕਾਂਸ਼ੇ ਤੇ ਮਗਹਰ ਵਿੱਚ ਮੇਰੇ ਮਨ ਚ ਕੋਈ ਫਰਕ ਨਹੀਂ, ਗੱਲ ਹੈ ਮਨ ਦੀ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਏ। ਨਰਕ ਤੋਂ ਬਚਿਆ ਨਹੀਂ ਜਾ ਸਕਦਾ ਜੇ ਮਨ ਕਠੋਰ ਹੈ। ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸਹਿਣ ਤਰਾਈ। ਹਰ ਕੇ ਲੋਗ ਮੈਂ ਤੋਂ ਮਤ ਕਾ ਭੋਰਾ। ਕਬੀਰ ਸਾਹਿਬ ਪਿਛਲੀ ਉਮਰੇ ਬਨਾਰਸ ਛੱਡ ਕੇ ਮਗਹਰ ਆ ਗਏ। ਇੰਝ ਜਾਪਦਾ ਬਾਣੀ ਪੜ੍ਹਿਆ ਕਿ ਪਹਿਲੇ ਵੀ ਮਗਹਰ ਰਹੇ ਨੇ ਤੇ ਰੱਬੀ ਅਨੁਭਵ ਹੋਇਆ ਹੀ ਮਗਹਰ ਹੈ। ਉਹ ਕਹਿੰਦੇ ਨੇ ਪਹਿਲੇ ਦਰਸ਼ਨ ਪਾਇਆ ਮਗਹਰ, ਪੁਨ ਕਾਂਸ਼ੀ ਵਸਿਆ ਹੋਈ। ਮੈਂ ਤੇ ਦਰਸ਼ਨ ਪਹਿਲਾ ਪਾਇਆ ਹੀ ਮਗਹਰ ਵਿੱਚ ਹੈ, ਜਿਸ ਨੂੰ ਸਰਾਪਿਆ ਕਹਿੰਦੇ ਨੇ। ਅੰਤ ਆਇਆ, ਚੇਲਿਆਂ ਕਿਹਾ ਮਹਾਰਾਜ ਕੋਈ ਡਰਦਾ ਆਇਆ ਵੀ ਨਹੀਂ ਕਿ ਇੱਥੇ ਮਰਨਾ ਜਾਈਏ, ਬਜ਼ੁਰਗ ਤੇ ਆਇਆ ਕੋਈ ਨਹੀਂ। ਕਹਿਣ ਲੱਗੇ ਬਹੁਤ ਆਏ ਨੇ, ਮੇਰਾ ਹੋ ਰਿਹਾ ਵਿਆਹ, ਪਰਮਾਤਮਾ ਵਿਆਹੁਣ ਆਇਆ ਤੇ ਸਾਰੇ ਦੇਵਤੇ ਬਰਾਤੀ ਆ ਗਏ ਨੇ। ਸੁਰ ਨਰ ਮੁਨ ਜਨ ਕੌਤ ਕੇ ਆਏ, ਕੋਟ ਤੇ ਸਿਓ ਜਾਨਾ। ਕਹੋ ਕਬੀਰ ਮੋਏ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ, ਰੱਬ ਮੈਨੂੰ ਵਿਆਹ ਕੇ ਲੈ ਚੱਲੇ ਹੈ। ਤੁਸੀਂ ਗਾਵੋ 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 ਰੇ, ਦੁਲਹਣੀ ਮੰਗਲਾ ਚਾਰ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰ। ਉਹ ਕਬੀਰ ਸਾਹਿਬ ਕਹਿੰਦੇ ਨੇ ਮੈਂ ਤੇ ਭੋਲਾ ਮੰਨਦਾ। ਭੋਲਾ ਸ਼ਬਦ ਦੀ ਥੋੜ੍ਹੀ ਵਜ਼ਾਹਤ ਕਰਦੇ ਹਾਂ, ਸਲੋਕ ਡੱਖਣੇ ਮਾਰੂ ਵਾਰ ਵਿੱਚ ਨੇ, ਧੰਨ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ। ਉਹ ਕਹਿੰਦੇ ਨੇ ਭੋਲਾਪਣ ਹੋਵੇ ਤੇ ਰੱਬ ਹਿਰਦੇ ਚ ਵੱਸਦਾ, ਪਰ ਭੋਲਾਪਣ ਬੇਸਮਝੀ ਨਹੀਂ, ਭੋਲਾਪਣ ਮੂਰਖਤਾ ਨਹੀਂ। ਭੋਲਾਪਣ ਦਾ ਅਰਥ ਹੈ ਵਲ ਛਲ ਕੋਈ ਨਾ ਹੋਣਾ, ਹਿਰਦਾ ਬਿਲਕੁਲ ਸਾਵਾਂ ਪੱਧਰਾ ਹੋਣਾ, ਇਹਨੂੰ ਕਹਿੰਦੇ ਨੇ ਭੋਲਾਪਣ। ਕੋਈ ਵਲ ਛਲ ਨਾ ਹੋਣਾ, ਹਿਰਦਾ ਸਾਫ਼ ਹੋਣਾ, ਇਹਨੂੰ ਕਹਿੰਦੇ ਨੇ ਭੋਲੇ ਭਾਏ ਮਿਲੇ ਰਗਰਾਇਆ। ਭੋਲਾ ਇਹ ਨਹੀਂ ਕਿ ਨਾ ਹੀ ਖਾਣ ਦਾ ਚੱਜ ਹੋਵੇ ਨਾ ਪਹਿਨਣ ਦਾ, ਪਸ਼ੂਆਂ ਵਾਂਗੂ ਬੰਦਾ ਹੋਵੇ, ਉਦੋਂ ਵੀ ਕਹਿ ਦਿੰਦੇ ਹਾਂ ਬਿਲਕੁਲ ਹੀ ਭੋਲਾ। ਜਿਹਨੂੰ ਦੁਨੀਆਂ ਦੀ ਅਕਲ ਕੋਈ ਨਹੀਂ, ਇਹ ਗੱਲਾਂ ਯਾਦ ਰੱਖਣੀਆਂ। ਕੁਛ ਨੇ ਬੇਸਮਝ ਜਿਹੜੇ ਅਕਲ ਤੋਂ ਵੀ ਥੱਲੇ ਨੇ, ਕੁਛ ਨੇ ਰੱਬ ਦੇ ਸੰਤ ਜਿਹੜੇ ਅਕਲ ਤੋਂ ਵੀ ਉੱਪਰ ਨੇ। ਵਿਦਵਾਨ ਨੇ ਤਾਂ ਹੀ ਕਿਹਾ ਸੀ, ਅੱਛਾ ਹੈ ਦਿਲ ਕੇ ਪਾਸ ਰਹੇ ਪਾਸ ਬਾਂਹ ਅਕਲ, ਲੇਕਿਨ ਕਭੀ ਕਭੀ ਇਸੇ ਤਨਹਾ ਵੀ ਛੋੜ ਦੇ। ਜਿਨ੍ਹਾਂ ਉਚਾਈਆਂ ਉੱਤੋਂ ਬੁੱਧੀ ਖੰਭ ਝਾੜ ਬੈਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹ ਕਹਿੰਦੇ ਨੇ ਬੁੱਧੀ ਮੰਡਲ ਤੋਂ ਵੀ ਉੱਪਰ ਹੋ ਗਿਆ, ਉਹਨੂੰ ਕਹਿੰਦੇ ਆ ਭੋਲਾ। ਭੋਲੇਪਣ ਵਿੱਚ ਇਹ ਗੱਲ ਹੁੰਦੀ ਕਿ ਰੱਬ ਦਾ ਭੈ ਮਨ 'ਚ ਵੱਸਦਾ, ਉਸਦਾ ਅਦਬ ਹੁੰਦਾ, ਭੈ ਹੁੰਦਾ। ਭੋਲ ਤਨ ਭੈ ਮਨ ਵੱਸੇ ਹਿੱਕ ਹੈ ਪਾਦਰ ਹੇਠ। ਇੱਥੇ ਇੱਕ ਹੀ ਗੱਲ ਹੁੰਦੀ ਹੈ ਕਿ ਸਾਵਾਂ ਪੱਧਰਾ ਹਿਰਦਾ ਹੁੰਦਾ, ਟੋਏ ਟਿੱਬੇ ਨਹੀਂ ਹੁੰਦੇ। ਜਿਹਨੂੰ ਕਿਹਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ, ਅੱਗੇ ਮੂਲ ਨਾ ਆਵੇ ਦੋਜ਼ਕ ਸੰਦੇ ਪਾਏ। ਹਿਰਦਾ ਬਿਲਕੁਲ ਪੱਧਰਾ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ ਹੈ। ਅਤ ਡਹਾਪਣ, ਡਹਾਪਣ ਹੈ ਸਾੜਾ। ਜਗਤ ਵਿੱਚ ਚਤਰ ਬੰਦੇ, ਪੜ੍ਹੇ ਲਿਖੇ ਬੰਦੇ, ਬੜੀਆਂ ਚਤਰਾਈਆਂ ਵਾਲੇ ਬੰਦੇ, ਉਹਨਾਂ ਦੇ ਅੰਦਰ ਤੇ ਸਾੜਾ। ਅਤ ਡਹਾਪਣ ਦੁੱਖ ਨੂੰ ਤਿੰਨੇ ਥਾਂ ਭਰੇਡ, ਉਹਨਾਂ ਦੇ ਤਿੰਨੇ ਥਾਂ ਭ੍ਰਿਸ਼ਟ ਨੇ। ਜਿੱਥੇ ਰੱਬ ਨੇ ਬੈਠਣਾ ਸੀ, ਮਨ ਭ੍ਰਿਸ਼ਟ, ਬਚਨ ਭ੍ਰਿਸ਼ਟ, ਕਰਮ ਭ੍ਰਿਸ਼ਟ। ਇਹ ਤਿੰਨੇ ਥਾਂ ਪ੍ਰਸ਼ਨ ਨੇ, ਪਰ ਰੱਬ ਦਾ ਪਿਆਰਾ ਭੋਲਾ ਉਹਦਾ ਮਨ ਵੀ ਪਵਿੱਤਰ, ਉਸ ਦੇ ਬਚਨ ਵੀ ਪਵਿੱਤਰ, ਉਸ ਦੇ ਕਰਮ ਵੀ ਪਵਿੱਤਰ। ਮੈਂ ਤਾਂ ਭੋਲਾ ਮੰਨਦਾ, ਉਹ ਕਹਿੰਦੇ ਨੇ ਹੁਣ ਸੁਣੋ, ਸਮਝਾਉਂਦੇ ਨੇ, ਉਹ ਸਰਵਣ ਕਰੋ। ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ, ਤਾਂ ਕਉ ਅਚਰਜ ਕਾਹੋ।
ਜਿਹੜਾ ਜਨ, ਜਿਹੜਾ ਬੰਦਾ ਭਾਉ ਭਗਤੀ ਪ੍ਰੇਮਾ ਭਗਤੀ, ਕਛ ਦਾ ਅਰਥ ਹੈ ਥੋੜ੍ਹਾ ਜਿਹਾ ਵੀ ਸਮਝਦਾ, ਪ੍ਰੇਮ ਦਾ ਰਸ ਚੱਖਿਆ ਹੋਵੇ, ਭਗਤੀ ਕੀਤ ਸੁਣੀ ਸੁਣਾਈ ਗੱਲ ਨਹੀਂ, ਕੀਤੀ ਹੋਵੇ ਭਗਤੀ, ਪ੍ਰੇਮ ਨੂੰ ਜਾਣਿਆ ਹੋਵੇ, ਉਸ ਵਾਸਤੇ ਕੋਈ ਅਸਚਰਜ ਗੱਲ ਨਹੀਂ। ਉਹ ਤਾਂ ਮੰਨ ਜਾਏਗਾ ਮੇਰੀ ਗੱਲ ਨੂੰ, ਕਿਉਂਕਿ ਉਹਨੇ ਭਗਤੀ ਦਾ ਰਸ ਉਹਨੇ ਵੇਖਿਆ ਕਿ ਭਗਤੀ ਨਾਲ ਐਸਾ ਹੋ ਸਕਦਾ, ਪ੍ਰੇਮ ਵਿੱਚ ਐਸਾ ਹੋ ਸਕਦਾ ਕਿ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਠੀਕ ਕਹਿੰਦੇ ਪਏ ਨੇ, ਉਸ ਵਾਸਤੇ ਤੇ ਅਸਚਰਜ ਨਹੀਂ। ਹਾਂਜੀ
ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਤੁਰ ਮਿਲਿਓ ਜੁਲਾਹੋ।
ਇਹ ਜੁਲਾਹਾ ਰੱਬ ਚਿੰਜ ਅਭੇਦ ਹੋ ਗਿਆ, ਜਿਵੇਂ ਇੱਕ ਪਾਣੀ ਹੈ ਤੇ ਦੂਸਰਾ ਪਾਣੀ ਲਿਆ ਕੇ ਤੁਸੀਂ ਉਸ ਬਾਲਟੀ ਹੈ ਪਾਣੀ ਦੀ ਵਿੱਚ ਗਲਾਸ ਇੱਕ ਹੋਰ ਪਾ ਦਿੱਤਾ। ਹੁਣ ਤੇਲ ਪਾਣੀ ਮਿਲਾਉਣਾ ਹੋਵੇ ਨਾ, ਸਾਰੀ ਦਿਹਾੜੀ ਮਿਕਸ ਕਰੀ ਜਾਓ, ਭਾਵੇਂ ਮਿਕਸਰ ਨਾਲ ਕਰੋ ਹੱਥਾਂ ਨਾਲ ਕਰੋ, ਫਿਰ ਵੱਖ ਹੀ ਰਹਿਣਾ। ਪਰ ਪਾਣੀ 'ਚ ਪਾਣੀ ਮਿਕਸ ਕਰਨਾ, ਇੱਕ ਵਾਰੀ ਵੀ ਹਿਲਾਉਣ ਦੀ ਲੋੜ ਨਹੀਂ ਪਾਇਆ। ਹੁਣ ਇਹ ਕਿ ਗਲਾਸ ਕੱਢ ਤਾਂ ਸਕਦੇ ਹੋ, ਪਰ ਜਿਹੜਾ ਪਾਇਆ ਸੀ ਉਹ ਨਹੀਂ ਨਿਕਲੇਗਾ, ਕਿਉਂਕਿ ਉਹ ਮਿਲ ਗਿਆ। ਉਹ ਕੌਣ ਪਛਾਣੇਗਾ ਉਹ ਪਾਣੀ ਕਿੱਥੇ ਗਿਆ, ਉਹ ਤਾਂ ਇੱਕ ਹੋ ਗਿਆ। ਮੈਂ ਕਬੀਰ ਰੱਬ ਨਾਲ ਇੱਕ ਹੋ ਗਿਆ, ਅਤੇ ਤੁਸੀਂ ਚਾਹੁੰਦੇ ਹੋ ਹੁਣ ਫਿਰ ਉਹ ਗਲਾਸ ਕੱਢੀਏ, ਉਹ ਤਾਂ ਵੱਖ ਨਹੀਂ ਹੋਣਾ। ਮੈਨੂੰ ਵੱਖ ਕਿਵੇਂ ਕਰੋਗੇ ਤੁਸੀਂ, ਕਰਨਾ ਚਾਹੁੰਦੇ ਹੋ ਨਾ ਰੱਬ ਨਾਲੋਂ ਤੋੜ ਦਈਏ, ਰੱਬ ਨਾਲੋਂ ਇਹਨੂੰ ਵੱਖ ਕਰੀਏ, ਪਰ ਮੈਂ ਤਾਂ ਮਿਲ ਗਿਆ, ਉਹਨੇ ਮੈਨੂੰ ਮਿਲਾ ਲਿਆ, ਮੈਂ ਮਿਲ। ਉਹ ਮਿਲਾਉਣਾ ਚਾਹੁੰਦਾ ਹੋਵੇ, ਅਸੀਂ ਮਿਲਣਾ ਚਾਹੁੰਦਾ ਹੋਈਏ, ਦੇਰ ਲੱਗਦੀ ਨੇ। ਟੁਰ ਟੁਰ ਦਾ ਅਰਥ ਹੈ ਢਲ ਕੇ। ਇੱਕ ਬਚਨ ਹੈ ਸੁਖਮਨੀ ਸਾਹਿਬ ਵਿੱਚ, ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕਉ ਕੈਸੇ ਗਵੈ। ਮਨ ਨਰਮ ਨਹੀਂ ਹੁੰਦਾ, ਸੋਨਾ ਢਲੇ ਨਾ ਤੇ ਗਹਿਣਾ ਕਿਵੇਂ ਬਣੇ, ਕੱਪੜੇ 'ਚ ਨਰਮਾਈ ਨਾ ਹੋਵੇ ਸੂਈ ਕਿਵੇਂ ਸੀਵੇ। ਕਠੋਰ ਚੀਜ਼ ਟੁੱਟ ਸਕਦੀ ਹੈ, ਜੁੜ ਨਹੀਂ ਸਕਦੀ। ਜੁੜਨ ਵਾਸਤੇ ਕੁਛ ਤਾਂ ਨਰਮਾਈ ਚਾਹੀਦੀ ਹੈ, ਰੱਬ 'ਚ ਅਭੇਦ ਕਿਵੇਂ ਹੋਵੇ। ਮਨ ਕਠੋਰ ਹੈ, ਉਹ ਕਹਿੰਦੇ ਨੇ ਮੈਂ ਤਾਂ ਢਲ ਗਿਆ, ਮਨ ਢਲ ਗਿਆ, ਰੱਬ ਨੇ ਨਿਮਰਤਾ ਦਿੱਤੀ, ਹਉਮੈ ਮੁੱਕ ਗਏ। ਕਹਿੰਦੇ ਨੇ ਮੈਂ ਤੁਹਾਨੂੰ ਵੀ ਕਹਿਣਾ, ਹੋਰਨਾਂ ਨੂੰ ਮਾਰਨ ਨਾਲੋਂ ਇੱਕ ਚੀਜ਼ ਮਾਰ ਲਓ, ਰੱਬ ਮਿਲ ਪਏਗਾ। ਕਬੀਰ ਸੋਈ ਮਾਰੀਐ ਜੇ ਮੂੰਹ ਹੈ ਸੁਖ ਹੋਏ, ਹਉਮੈ ਮਾਰੋ ਪਲੋ ਪਲੋ ਸਭ ਕੋ ਕਹੇ ਬੁਰਾ ਨਾ ਮਾਨੈ ਕੋਈ। ਹਉਮੈ ਮਾਰ ਲਓ ਸਾਰਾ ਜਗਤ ਆਖੇਗਾ ਪਾਲਾ, ਇਹਨੂੰ ਹੰਕਾਰ ਕੋਈ ਨਹੀਂ। ਕਹਿੰਦੇ ਨੇ ਜਿਉਂ ਪਾਣੀ 'ਚ ਪਾਣੀ ਪੈ ਗਿਆ, ਮੈਂ ਤੇ ਰੱਬ 'ਚ ਇੰਜ ਹੋ ਗਿਆ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਅਸਲ ਵਿੱਚ ਵਾਰ ਵਾਰ ਮੈਂ ਬੇਨਤੀ ਤਾਂ ਕਰ ਰਹੇ ਹਾਂ, ਇਹ ਸ਼ਬਦ ਨੇ ਜਿਉਂਦਿਆਂ ਵਾਸਤੇ, ਇਹ ਕਰਨਾ ਅਸੀਂ ਜਿਉਂਦੇ ਹਾਂ, ਅਸੀਂ ਜਾਣ ਖਲਾਸੀ ਕਰਾਉਂਦੇ ਹਾਂ ਮਰਿਆਂ 'ਤੇ ਪੜ੍ਹਨੇ, ਮਰਿਆਂ 'ਤੇ ਪੜ੍ਹਦੇ ਹੋ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਆਪ ਜਿਉਂਦਿਆਂ ਮੁਕਤ ਹੋਣਾ, ਸਾਡੇ ਸ਼ਹੀਦ ਜਿੰਨੇ ਹੋਏ ਜਿਉਂਦੇ ਮੁਕਤ ਸਨ, ਉਹ ਜਿਉਂਦੇ ਰੱਬ ਦਾ ਰੂਪ ਸਨ, ਉਹ ਗੁਰੂ ਦਾ ਰੂਪ ਸਨ। ਇੱਥੇ ਕਹਿ ਰਹੇ ਨੇ ਮੈਂ ਤੇ ਇੰਜ ਮਨ ਢਲ ਗਿਆ ਤੇ ਪ੍ਰਮਾਤਮਾ ਵਿੱਚ ਇਹ ਜੁਲਾਹਾ ਇੱਕ ਹੋ ਗਿਆ ਹੈ।
ਹਰ ਕੇ ਲੋਗਾ ਮੈਂ ਕਹੋ ਮਤ ਕਾ ਪੂਰਾ।
ਹਰੀ ਦੇ ਲੋਗਾ, ਰੱਬ ਦੇ ਬੰਦੇ ਹੋ,
ਮੈਂ ਤੇ ਮਤ ਦਾ ਭੋਲ ਹਾਂ, ਸਮਝ ਲਓ ਮੇਰੀ ਥੋੜੀ ਮਤ ਹੈ, ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਇਸ ਕਰ ਲਓ। ਹਾਂਜੀ,
ਜੋ ਤਨ ਕਾਸੀ ਤਜਹੇ ਕਬੀਰਾ ਰਮਈਆ ਕਹਾ ਨਿਹੂਰਾ।
ਭਾਈ ਰਾਮ ਦਾ ਕੀ ਅਹਿਸਾਨ ਹੋਇਆ, ਤੁਸੀਂ ਪੈਂਦੇ ਹੋ ਕਹਿੰਦੇ ਹੋ ਇਹ ਥਾਂ ਪਵਿੱਤਰ ਹੈ, ਪਰ ਹੈ ਨਹੀਂ ਐਸਾ। ਮੁਕਤ ਹੋਣਾ ਮਨ ਨੇ, ਥਾਂ ਕਿਵੇਂ ਮੁਕਤ ਕਰੇਗੀ? ਉਹ ਕਹਿੰਦੇ ਨੇ ਥਾਂ, ਇਹ ਸਾਰੀ ਉਮਰ ਬੰਦਾ ਪਾਪ ਕਰਦਾ ਰਹੇ ਤੇ ਪਾਪ ਕਰਦਾ ਮਰ ਜਾਏ। ਤੁਹਾਨੂੰ ਇੱਕ ਬੇਨਤੀ ਕਰਾਂ, ਪਵਿੱਤਰ ਸ਼ਹਿਰ ਦੀ ਵੀ ਬਦਬੂ ਹੋਵੇ ਤੇ ਉਹਨੂੰ ਚੰਗਾ ਕੌਣ ਆਖੇਗਾ? ਆਖੇਗਾ ਕੋਈ? ਬੜਾ ਪਵਿੱਤਰ ਸ਼ਹਿਰ ਹੈ ਅੰਮ੍ਰਿਤਸਰ, ਇੱਥੇ ਵੀ ਗੰਦਗੀ ਹੋਵੇ ਤੇ ਕੋਈ ਆਖੇਗਾ ਬੜੀ ਚੰਗੀ ਹੈ? ਕਾਂਸ਼ੀ ਦੇ ਵਿੱਚ ਗੰਦਗੀ ਹੋਵੇ, ਗੰਦਗੀ ਹੋਵੇ ਜਾਂ ਗੰਦੇ ਮਨ ਵਾਲਾ ਬੰਦਾ ਹੋਵੇ ਉੱਥੇ ਕਿਤੇ ਵੀ ਹੋਵੇ, ਉਸਨੂੰ ਕਿਸੇ ਵੀ ਚੰਗਾ ਨਹੀਂ ਆਖਣਾ। ਕਿ ਗੰਦਾ ਮਨ ਲੈ ਕੇ ਗੁਰਦੁਆਰੇ ਆ ਜਾਏ ਕੋਈ ਚੰਗੀ ਗੱਲ ਹੈ? ਕਬੀਰ ਸਾਹਿਬ ਜੀ ਕਹਿੰਦੇ ਨੇ ਗੱਲ ਹੈ ਮਨ ਦੀ, ਤੁਸੀਂ ਗੰਗਾ ਨਹਾਉਂਦੇ ਰਹੇ, ਮੈਂ ਮਨ ਨੂੰ ਗੰਗਾ ਬਣਾ ਰਿਹਾ। ਕਹੋ ਕਬੀਰ, ਬੜਾ ਸੁੰਦਰ ਕਿਹਾ ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਪਾਪ ਕਰੀ ਜਾਓ ਗੰਗਾ ਦੇ ਕਿਨਾਰੇ ਬੈਠ ਕੇ, ਗੰਗਾ ਕੀ ਕਰੇਗੀ, ਕਿਵੇਂ ਧੋਵੇਗੀ? ਪਾਪ ਕਰਨੇ ਛੱਡੋ, ਅੱਗੇ ਸਮਝ ਚੱਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ। ਕਹਿ ਰਹੇ ਨੇ ਸੁਣੋ ਭਾਈ, ਰਾਮ ਦਾ ਫਿਰ ਕੀ ਅਹਿਸਾਨ ਹੋਇਆ? ਰਾਮ ਦਾ ਅਹਿਸਾਨ ਤੇ ਤਾਂ ਹੈ ਕਿ ਮਰਾਂ ਮੈਂ ਮਗਰ ਤਾਂ ਵੀ ਮੈਨੂੰ ਧਾਰ ਲਵੇ, ਕਿ ਤੂੰ ਮੇਰਾ ਨਾਮ ਜਪੇ ਹੈ, ਤੂੰ ਮੇਰੇ ਨਾਲ ਜੁੜੇ ਹੈ। ਗੱਲ ਹੈ ਉਸ ਦੇ ਨਾਮ ਦੀ, ਮਹਿਮਾ ਹੈ ਉਸ ਦੇ ਨਾਮ ਦੀ, ਉਸ ਦੀ ਭਗਤੀ ਦੀ, ਉਸ ਦੇ ਪ੍ਰੇਮ ਦੀ। ਹਾਂਜੀ,
ਰਹਾਉ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ।
ਲੋਈ ਸ਼ਬਦ ਵੱਲ ਧਿਆਨ ਦੇਣਾ, ਇਹ ਠੀਕ ਹੈ, ਕਬੀਰ ਸਾਹਿਬ ਦੀ ਪਤਨੀ ਦਾ ਨਾਮ ਹੀ ਲੋਈ ਸੀ, ਪਰ ਹਰਥਾਂ ਉਹ ਲੋਈ ਨਹੀਂ। ਜਿਹੜੇ ਸੱਜਣ ਲਗ ਮਾਤਰੀ ਗਿਆਨ ਨੂੰ ਸਮਝਦੇ ਨੇ, ਭਈ ਅਸੀਂ ਕਿਸੇ ਬੰਦੇ ਨੂੰ ਬੁਲਾਉਣਾ ਹੋਵੇ ਤਾਂ ਕਿਵੇਂ ਬੁਲਾਉਂਦੇ ਹਾਂ, ਇਸਤਰੀ ਨੂੰ ਬੁਲਾਉਣਾ ਹੋਵੇ ਤਾਂ ਕਿਵੇਂ ਬੁਲਾਉਂਦੇ? ਜਿੱਥੇ ਤੇ ਇਸਤਰੀ ਗੱਲ, ਇੱਕ ਭੈਣ ਨਾਲ ਗੱਲ ਕਰ ਰਹੇ ਨੇ ਭਗਤ ਨਾਮਦੇਵ ਜੀ, ਕਹਿੰਦੇ ਨੇ ਰੀਬ ਆਈ, ਸ਼ਬਦ ਰੇ ਨਹੀਂ ਵਰਤਦੇ, ਰੇ ਬਾਈ ਨਹੀਂ ਕਹਿੰਦੇ, ਰੀਬ ਆਈ ਬੇੜੀ ਦੇਣ ਨਾ ਜਾਈ, ਦੇਖ ਬੇੜੀ ਰਿਓ ਸਮਾ। ਰੇ ਸ਼ਬਦ ਪੁਲਿੰਗ, ਲੋਈ ਦਾ ਇੱਥੇ ਅਰਥ ਹੈ ਦੁਨੀਆ, ਬਾਣੀ 'ਚ ਵੀ ਆਇਆ ਆਪ ਅਗੋਚਰ ਤੰਦੇ ਲੋਈ। ਹੁਣ ਉੱਥੇ ਕਿਹੜੀ ਲੋਈ ਦਾ ਜ਼ਿਕਰ ਹੈ? ਜੇ ਇਸ ਤਰ੍ਹਾਂ ਨਾਂ ਤੋਂ ਲੈਣ ਲੱਗੀਏ ਤਾਂ ਧਨੀਆ ਵੀ ਆਇਆ, ਮੇਰੀ ਬਹੋਰੀਆ ਕੋ ਧਨੀਆ ਨਾਉ, ਲੈ ਰੱਖਿਓ ਰਾਮ ਜਨੀਆ ਨਾਉ। ਬਹੁਤਿਆਂ ਨੂੰ ਤਾਂ ਭੁਲੇਖਾ ਇਹ ਪਿਆ, ਉਹਨਾਂ ਜਦੋਂ ਕਿਹਾ ਨਾ ਭਲੀ ਸਾਰੀ ਮੋਈ ਮੇਰੀ ਪਹਿਲੀ ਵਾਰੀ, ਪਹਿਲੀ ਵਿਆਹ ਹੀ ਮਰ ਗਈ ਬੜਾ ਚੰਗਾ ਹੋਇਆ, ਹੁਣ ਵਾਲੀ ਬੜੀ ਚੰਗੀ ਆਈ, ਸੋਚਿਆ ਵਿਆਹ ਹੀ ਦੋ ਹੋਣਗੇ, ਨਹੀਂ ਬਿਰਤੀ ਦੀ ਗੱਲ ਹੈ। ਪਹਿਲੀ ਕਰੂਪ ਅਗਿਆਨਤਾ ਵਾਲੀ ਬਿਰਤੀ ਕਰੂਪ ਸੀ, ਮਨਮੁਖਤਾ ਵਾਲੀ ਬਿਰਤੀ ਕਰੂਪ ਸੀ, ਪਹਿਲੀ ਕਰੂਪ ਕੁਜਾਤ ਭੈੜੀ ਜਾਤ ਵਾਲੀ ਕੁਲਸ਼ਣੀ ਸੀ, ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈਏ ਬੁਰੀ, ਲੋਕ ਪ੍ਰਲੋਕ ਵਿੱਚ ਬੁਰੀ। ਅਬ ਕੇ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਧਰ ਧਰੀ। ਹੁਣ ਮੈਂ ਹਿਰਦੇ 'ਚ ਟਿਕਾਈ ਹੈ ਬਿਰਤੀ, ਸੁਜਾਨ ਹੈ ਸੁਲੱਖਣੀ ਹੈ, ਭਲੀ ਮੈਂ ਸਰੀ ਮੋਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵਾਂ ਮੇਰੀ ਅਬ ਕੀ ਧਰੀ। ਇਸੇ ਨੂੰ ਹੀ ਕਿਹਾ ਮੇਰੀ ਬੋਹਰੀਆ ਕੋ ਧਨੀਆਂ, ਇਹ ਤਾਂ ਧਨ ਵਾਲੀ ਮਾਇਆ ਦੀ ਕੌਡੀਆਂ ਦੀ ਪਹਿਲੇ ਸੀ, ਪਰ ਹੁਣ ਪਰਮਾਤਮਾ ਦੇ ਨਾਮ ਨਾਲ ਜੁੜ ਗਏ। ਲੋਈ ਦਾ ਇੱਥੇ ਅਰਥ ਹੈ ਸੰਸਾਰ, ਦੁਨੀਆ ਦੇ ਲੋਕੋ ਜਗਤ, ਮੇਰੀ ਗੱਲ ਸੁਣ, ਕੋਈ ਭਰਮ ਵਿੱਚ ਨਾ ਭਾਈ ਭੁੱਲੋ। ਹਾਂਜੀ,
ਕਿਆ ਕਾਸੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ।
ਪਰਮਾਤਮਾ ਦਾ ਨਾਮ ਹਿਰਦੇ ਵਿੱਚ ਹੋਵੇ ਤੇ ਫਿਰ ਕੀ ਕਾਂਸ਼ੀ ਤੇ ਕੀ ਕਰਲਾਠਾ, ਉਖਰ ਕਹਿੰਦੇ ਨੇ ਕੱਲਰ ਨੂੰ, ਕੀ ਕੱਲਾਠੀ ਧਰਤੀ ਉਹ ਮਗ ਹਰੇ ਪਰਮਾਤਮਾ ਹੋਵੇ। ਇੱਕ ਹੋਰ ਪ੍ਰਮਾਣ ਦੇ ਦੇ ਹਾਂ,
ਸੋਨਾ ਹੋਵੇ ਖਰਾ 100% 24 ਕੈਰਟ ਦਾ, ਉਸਨੂੰ ਕਿਸੇ ਥਾਂ ਵੀ ਲੈ ਜਾਓ ਖਰਾ ਹੀ ਹੈ। ਇਹ ਨਹੀਂ ਅੰਮ੍ਰਿਤਸਰ ਖਰਾ ਹੋਵੇਗਾ, ਜਲੰਧਰ ਖੋਟਾ ਹੋ ਜਾਵੇਗਾ, ਨਹੀਂ ਖਰਾ। ਅੰਦਰ ਹੋਵੇ ਪਰਮਾਤਮਾ ਦਾ ਨਾਮ ਕਿਸੇ ਥਾਂ 'ਤੇ, ਭਗਤ ਸੁੱਤਾ ਵੀ ਭਗਤ, ਭਗਤ ਜਾਗਦਾ ਵੀ ਭਗਤ, ਭਗਤ ਇਸ ਦੇਸ਼ ਵਿੱਚ ਵੀ ਭਗਤ, ਦੂਸਰੇ ਵਿੱਚ ਵੀ ਭਗਤ, ਚੋਰ ਸੁੱਤਾ ਵੀ ਚੋਰ, ਚੋਰ ਜਾਗਦਾ ਵੀ ਚੋਰ, ਠੱਗ ਸੁੱਤਾ ਵੀ ਠੱਗ, ਜਾਗਦਾ ਵੀ ਠੱਗ, ਠੱਗ ਅੰਮ੍ਰਿਤਸਰ ਵੀ ਠੱਗ ਅਤੇ ਠੱਗ ਜਲੰਧਰ ਵੀ ਠੱਗ, ਉਹ ਤਾਂ ਠੱਗ ਹੈ ਅਤੇ ਸਾਧ ਹਰ ਤਾਂ ਅਤੇ ਸਾਧ। ਕਿਉਂਕਿ ਇਹ ਗੱਲ ਹੈ ਮਨ ਦੇ, ਉਹ ਕਹਿੰਦੇ ਨੇ ਭਾਈ ਮਗਹਰ ਦੀ ਜਾਂ ਕਾਂਸ਼ੀ ਦੀ ਗੱਲ ਨਹੀਂ, ਕੋਈ ਪਾਪ ਕਰਦੇ ਕਾਂਸ਼ੀ ਮਰ ਜਾਓਗੇ, ਭੁਲੇਖਾ ਨਾ ਖਾਇਓ, ਮੁਕਤ ਨਹੀਂ ਜੇ ਹੋਣਾ। ਨਾਮ ਜਪਦੇ ਰੱਬੀ ਅਨੁਭਵ ਹੋ ਜਾਏ ਅਤੇ ਹਰ ਕਾ ਸੰਤ ਮਰੇ ਹੜੰਬਾ ਤਾਂ ਸਗਲੀ ਸਹਿਣ ਤਰ੍ਹਾਂ। ਉਹ ਗੱਲ ਭੁੱਲ ਗਏ ਕਿ ਜਨਕ ਰਾਜਾ ਨਰਕਾਂ ਵਿੱਚ ਵੀ ਜਾਂਦਾ ਅਤੇ ਨਰਕ ਵਿਹਲੇ ਹੋ ਜਾਂਦੇ ਨੇ, ਸਾਰਿਆਂ ਨੂੰ ਛੁੜਾ ਕੇ ਲੈ ਜਾਂਦਾ। ਮੇਰੇ ਪੀਰੀ ਦੇ ਮਾਲਕ ਗਵਾਲੀਅਰ ਵੀ ਚਲੇ ਜਾਂਦੇ ਨੇ, 52 ਕੈਦੀ ਰਾਜੇ ਬਾਹਰ ਆ ਜਾਂਦੇ ਨੇ। ਰੱਬ ਦਾ ਪਿਆਰਾ ਜਿੱਥੇ ਜਾਏ ਉੱਥੇ ਮੁਕਤੀ ਵਰਤਾ ਦਿੰਦਾ। ਸ਼ਬਦ ਵਿਚਾਰ ਆਪਣੇ ਸੁਣੇ ਆ, ਅੱਜ ਦਾ ਇਤਿਹਾਸਕ ਦਿਨ ਹੈ। ਸਤਿਗੁਰੂ ਪਾਤਸ਼ਾਹ ਜੀ ਕੱਲ੍ਹ ਵਿਚਾਰਿਆ ਸੀ ਮਾਛੀਵਾੜੇ ਪਹੁੰਚੇ, ਅੱਜ ਦਾ ਦਿਨ ਵੀ ਮਾਛੀਵਾੜੇ ਹੀ ਸਨ। ਸਤਿਗੁਰੂ ਦੇ ਸਿੱਖ ਅਤੇ ਸੇਵਾ ਕਰਦੇ ਭਾਈ ਜੀਵਨ ਸਿੰਘ ਕਾਰੀਗਰ ਸਿੱਖਾਂ ਵਿੱਚੋਂ ਸੇ, ਇਸ ਦੇ ਚੁਬਾਰੇ ਵਿੱਚ ਸਨ। ਦੋ ਨਾਂ ਤੁਸੀਂ ਸੁਣੇ ਨੇ, ਗਣੀ ਖਾਂ ਅਤੇ ਨਬੀ ਖਾਂ, ਰੋਹੇਲੇ ਪਠਾਨ ਸਨ। ਇਹਨਾਂ ਬੜੀ ਮਹਾਨ ਸੇਵਾ ਕੀਤੀ, ਤਨੋ ਮਨੋ ਇਹ ਵੀ ਇਸੇ ਮਾਛੀਵਾੜੇ ਦੇ ਰਹਿਣ ਵਾਲੇ ਸਨ। ਥੋੜ੍ਹਾ ਜਿਹਾ ਪਿਛੋਕੜ ਮੈਂ ਤੁਹਾਨੂੰ ਸੁਣਾ ਦਿਆਂ। ਉਸ ਦਿਨ ਦਸਰਾ ਆਨੰਦਪੁਰ ਸਾਹਿਬ ਹਾਜ਼ਰੀ ਭਰ ਰਿਹਾ ਸੀ। ਮਨ ਭਰ ਆਇਆ ਕਿ ਪਾਤਸ਼ਾਹ ਅੱਜ ਦੇ ਦਿਨ ਤੁਸੀਂ ਇਸ ਆਨੰਦਪੁਰ ਤੋਂ ਕਮਰ ਕੱਸੇ ਕਰਕੇ ਚੱਲ ਪਏ ਸੋ। ਤੁਹਾਨੂੰ ਬੇਨਤੀ ਕਰਾਂ, ਬਾਹਰ ਵੀ ਜਿੱਥੇ ਸੁਣ ਰਹੇ ਹੋ ਜਾਂ ਤੁਸੀਂ ਬੈਠੇ ਹੋ, ਥੋੜ੍ਹਾ ਚੈਲੰਜ ਕਰੀਏ, ਜਿਹੜੇ 15 ਕੁ ਮਿੰਟ ਰਹਿੰਦੇ ਨੇ, ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਨਾਲ ਹੋ ਲਈਏ। ਇੰਝ ਹੀ ਸਮਝੋ ਕਿ ਤੁਸੀਂ ਵੀ ਆਨੰਦਪੁਰੋਂ ਨਾਲ ਹੀ ਚੱਲੇ ਹੋ, ਯਾਤਰਾ ਨਾਲ ਹੀ ਕਰੋ, ਤੁਸੀਂ ਵੀ ਮਾਛੀਵਾੜੇ ਨਾਲ ਹੀ ਪਾਤਸ਼ਾਹ ਦੇ ਬੈਠੇ ਹੋ, ਤੁਸੀਂ ਵੀ ਚਮਕੌਰ ਦੀ ਜੰਗ ਦੇ ਵੇਖ ਰਹੇ ਹੋ ਕਿਵੇਂ ਸਾਹਿਬਜ਼ਾਦੇ ਸ਼ਹੀਦ ਹੋਏ। ਸਤਿਗੁਰੂ ਤੁਰੇ ਰੋਪੜ ਪਹੁੰਚੇ, ਸਰਸਾ ਨਦੀ ਲੰਘ ਕੇ, ਸਰਸਾ ਬਰਸਾਤੀ ਨਾਲ ਆ, ਪਾਣੀ ਆ ਗਿਆ ਬਹੁਤ ਜ਼ਿਆਦਾ, ਪਿੱਛੇ ਬਰਸਾਤ ਹੋ ਗਈ, ਹੜ੍ਹ ਭੰਨਵੀਂ ਇਹ ਸਰਦੀ, ਜਥੇ ਬਣਾਏ ਵੱਖ ਵੱਖ। ਭਾਈ ਉਦੇ ਸਿੰਘ ਵੀ ਸ਼ਹੀਦ ਹੋ ਗਏ, ਭਾਈ ਬਚਿੱਤਰ ਸਿੰਘ, ਉਹਨਾਂ ਨੂੰ ਬੜੇ ਫੱਟ ਲੱਗੇ। ਸਤਿਗੁਰੂ ਕੋਟਲਾ ਨਿਹੰਗ ਖਾਣ, ਹੁਣ ਇਹ ਨਿਹੰਗ ਖਾਣ ਇਹ ਪਠਾਨ ਹੈ, ਇਹ ਜਿਹੜੇ ਗਣੀ ਖਾਂ ਨਬੀ ਖਾਂ ਇਸ ਦੇ ਭੂਆ ਦੇ ਪੁੱਤਰ ਭਰਾ ਸਨ। ਗਣੀ ਖਾਂ ਨਬੀ ਖਾਂ ਵੀ ਪਠਾਨ ਨੇ, ਪੁੱਤਰ ਦੀ ਕੁਣਵਾਈ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਆਏ ਸਨ ਆਲਮ, ਇਹਦੀ ਕੁਰਬਾਨੀ ਸਦਾ ਯਾਦ ਕਰਦੇ ਰਹਾਂਗੇ। ਫੌਜਦਾਰ ਆ ਗਿਆ, ਘੇਰਾ ਪੈ ਗਿਆ ਕਿ ਕੋਈ ਜਾਂ ਗੁਰੂ ਜੀ ਨੇ ਇੱਥੇ ਜਾਂ ਸਿੱਖ ਕਿਸੇ ਚੁਗਲ ਨੇ ਚੁਗਲੀ ਖਾਧੀ। ਬਚਿੱਤਰ ਸਿੰਘ ਅੰਦਰ ਸੀ, ਉਹਨਾਂ ਤਲਾਸ਼ੀ ਲਏ। ਜਦੋਂ ਤਲਾਸ਼ੀ ਲਈ ਤਾਂ ਕਿਹਾ ਇਹ ਕਮਰਾ ਪਠਾਨਾਂ 'ਚ ਗੱਲ ਹੈ ਕਿ ਜੇ ਨਿਕਾਹ ਹੋਇਆ ਨਾ ਬੱਚੀ ਦਾ, ਉਹ ਬੱਚੀ ਦੇ ਕਮਰੇ ਦੀ ਤਲਾਸ਼ੀ ਨਹੀਂ ਲੈਣੀ ਆਦਰ ਵਜੋਂ। ਉਹਨੇ ਕਿਹਾ ਮੇਰੀ ਧੀ ਜਵਾਈ ਦਾ ਕਮਰਾ। ਹੁਣ ਹੈ ਬਚਿੱਤਰ ਸਿੰਘ ਅੰਦਰ ਸੀ, ਉਹ ਚਲੇ ਗਏ। ਪਰ ਬਚਿੱਤਰ ਸਿੰਘ ਜੀ ਸ਼ਹੀਦੀ ਜਾਮ ਪੀ ਗਏ, ਸੰਸਕਾਰ ਹੋਇਆ, ਸਿੱਖ ਆਏ, ਪਰ ਬੱਚੀ ਉੱਥੇ ਬੈਠੀ। ਪਿਤਾ ਨੇ ਕਿਹਾ, ਕਹਿਣ ਲੱਗੀ ਨੇ ਬੱਸੀ ਪਠਾਣਾ ਨਿਕਾਹ ਮੈਂ ਨਹੀਂ ਕਰਾਉਣਾ, ਉੱਥੇ ਜਵਾਬ ਭੇਜ ਦਿਓ, ਤੁਸੀਂ ਕਹਿ ਦਿੱਤਾ ਕਿ ਤੇਰਾ ਖਬੰਧ ਠੀਕ ਹੈ, ਬਚਿੱਤਰ ਸਿੰਘ ਮੇਰਾ ਖਬੰਧ ਹੋਇਆ, ਸ਼ਾਦੀ ਹੋ ਗਈ। ਹੁਣ ਸਾਰੀ ਉਮਰ ਉਸਨੇ ਭਜਨ ਬੰਦਗੀ ਕਰਦਿਆਂ ਬਿਤਾ ਦਿੱਤੇ। ਦਸ਼ਮੇਸ਼ ਪਿਤਾ ਨੂੰ ਪਤਾ ਲੱਗਾ, ਕਹਿਣ ਲੱਗੇ ਨਿਹੰਗ ਖਾਨ ਤੇਰੀਆਂ ਕੁੱਲਾਂ ਤਰ ਗਈਆਂ, ਇਹ ਬੱਚੀ ਮੇਰੀ ਬੱਚੀ ਹੈ, ਇਹ ਰੱਬ ਦਾ ਰੂਪ ਹੋਈ, ਸਿੱਖ ਪੰਥ ਹਮੇਸ਼ਾ ਤੁਹਾਨੂੰ ਯਾਦ ਕਰਦਾ ਰਹੇਗਾ, ਇਹਦਾ ਪੁੱਤਰ। ਗੁਰੂ ਗੋਬਿੰਦ ਸਿੰਘ ਨੂੰ ਤੂਰਨ ਵਾਸਤੇ ਇੰਨੇ ਖਤਰੇ ਵਿੱਚ ਬੂਰ ਮਾਜਰੇ ਤੱਕ ਆਇਆ।
ਸਤਿਗੁਰੂ ਅੱਗੇ ਮਾਛੀ ਵਾੜੇ ਆਏ, ਆਪਨੇ ਸੁਣਿਆ ਸਰਸਾ ਦੇ ਕਿਨਾਰੇ ਪਰਿਵਾਰ ਵਿਛੋੜਾ ਹੋਇਆ। ਪਰਿਵਾਰ ਵਿਛੋੜਾ ਸੁਣਾਉਂਦਿਆਂ ਮਨ ਭਾਰਾ ਹੁੰਦਾ, ਮੇਰੇ ਪਾਤਸ਼ਾਹ ਤੇਰੇ ਛੋਟੇ ਬੱਚੇ ਇਸੇ ਧਰਤੀ 'ਤੇ, ਉਹਨਾਂ ਨੂੰ ਕੁੰਮੇ ਮਾਸ਼ਕੀ ਦੀ ਚੌਂਪੜੀ 'ਚ ਰਹਿਣਾ ਪਿਆ। ਲਕਸ਼ਮੀ ਨਾਮ ਦੀ ਔਰਤ, ਉਹ ਪ੍ਰਸ਼ਾਦੇ ਬਣਾ ਕੇ ਲਿਆਈ, ਉਸਨੇ ਛਕਾਈ, ਮਾਤਾ ਨੇ ਉਹਨੂੰ ਬਹੁਤ ਕੁਛ ਦਿੱਤਾ, ਧਨ ਦਿੱਤਾ, ਸੋਨਾ ਦਿੱਤਾ। ਇੱਥੋਂ ਹੀ ਸਹੇੜੀ ਪਿੰਡ ਗੰਗਾ ਰਾਮ ਲੈ ਗਿਆ। ਸਾਖੀ ਬਹੁਤ ਵਾਰੀ ਤੁਸੀਂ ਸੁਣੀ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਲਿਜਾਇਆ ਗਿਆ। ਕਚਹਿਰੀ 'ਚ ਦੋਸ਼ੀਆਂ ਨੂੰ ਲਿਜਾਇਆ ਜਾਂਦਾ, ਕੌਣ ਪੁੱਛਣ ਵਾਲਾ ਹੋਵੇ? ਇਤਿਹਾਸ ਮੁਆਫ ਨਹੀਂ ਕਰੇਗਾ ਇਹਨਾਂ ਬੰਦਿਆਂ ਨੂੰ। 9 ਤੇ 7 ਸਾਲ ਦੇ ਬੱਚਿਆਂ ਨੇ ਕੋਈ ਡਾਕਾ ਮਾਰਿਆ, ਚੋਰੀ ਕੀਤੀ, ਕਿਉਂ ਕਚਹਿਰੀ ਲਿਜਾਇਆ ਗਿਆ? ਉਹਨਾਂ ਦਾ ਦੋਸ਼ ਕੀ ਸੀ? 80 ਸਾਲ ਦੀ ਬਜ਼ੁਰਗ ਮਾਤਾ ਉਹਨੂੰ ਨਹੀਂ ਲਿਜਾਇਆ, ਪਤਾ ਕਿਉਂ? ਵੀ ਜੋ ਕਰਨਾ ਚਾਹੁੰਦੇ ਹਾਂ ਉਹ ਨਹੀਂ ਹੋਣਾ, ਜੋ ਅਸੀਂ ਕਰਨਾ ਚਾਹੁੰਦੇ ਹਾਂ ਉਹ ਨਹੀਂ ਹੋਣਾ। ਮਾਤਾ ਵੱਲ ਵੇਖਣਗੇ, ਵੱਖ ਵੱਖ ਕਰ ਦਿੱਤੇ, ਦਾਦੀ ਪੋਤਿਆਂ ਨੂੰ ਵਿਛੋੜ ਦਿੱਤਾ। ਪਰਿਵਾਰ ਵਿਛੋੜਾ ਤਾਂ ਪਹਿਲੇ ਹੋਇਆ, ਇਹਨਾਂ ਹੋਰ ਕਰ ਦਿੱਤਾ। ਪਰ ਉਹਨਾਂ ਦੇ ਕੋਲ ਗੁਰੂ ਦੀ ਮੱਤ ਸੀ, ਕਾਬ ਸੈਣਾ ਪਦ, ਜਿਹੜੇ ਸੈਣਾ ਸੰਘ ਬਣ ਬਾਅਦ ਵਿੱਚ ਉਹਨਾਂ ਲਿਖਿਆ ਕਿ 4 ਸਾਲ ਦੀ ਉਮਰ ਵਿੱਚ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੇ ਅੰਮ੍ਰਿਤਪਾਨ ਕਰ ਲਿਆ ਸੀ। ਸਾਹਿਬਜ਼ਾਦੇ ਇਸ ਲਈ ਮਹਾਨ ਨੇ ਕਿ ਗੁਰੂ ਦੇ ਪੁੱਤਰ ਸਨ? ਨਹੀਂ, ਉਹ ਮਹਾਨ ਸਨ ਕਿ ਉਹ ਸਿੱਖ ਸਨ ਔਰ ਸ਼ਹੀਦ ਨੇ। ਉਹਨਾਂ ਸ਼ਹਾਦਤ ਦਿੱਤੀ ਹੈ, ਉਹ ਡੋਲੇ ਨਹੀਂ, ਉਹ ਮਹਾਨ ਨੇ। ਉਹਨਾਂ ਦਾ ਨਾਂ ਤਾਂ ਕਾਂ ਰਹੇ ਨੇ ਅਰਦਾਸ 4 ਸਾਹਿਬਜ਼ਾਦੇ। ਇਹ ਕਿਉਂ ਕਹਿੰਦੇ ਆ? ਉਹਨਾਂ ਨੇ ਕਾਲ ਕਰ ਲਈ ਹੈ, ਵਾਰ ਵਾਰ ਕਹਿਣ 'ਤੇ ਬਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਏ, ਕਹਿਣ ਲੱਗੇ ਛੱਡ ਦਿਓ, ਕੀ ਕਰੋਗੇ? ਕਹਿਣ ਲੱਗੇ ਜਾਵਾਂਗੇ, ਸਿੰਘਾਂ ਨੂੰ ਨਾਲ ਇਕੱਠੇ ਕਰਾਂਗੇ, ਜ਼ੁਲਮ ਦੇ ਖਿਲਾਫ ਲੜਾਂਗੇ, ਜਦੋਂ ਤੱਕ ਜ਼ੁਲਮ ਨਹੀਂ ਮੁੱਕ ਜਾਂਦਾ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਸੁੱਚਾ ਨੰਦ ਦੇ ਕੋਲ ਬੈਠਾ ਸੀ, ਹਾਲਾਂਕਿ ਕਹਿੰਦੇ ਨੇ ਫੈਸਲਾ ਹੋ ਗਿਆ। ਕਾਜ਼ੀ ਨੂੰ ਪੁੱਛਿਆ ਇਹਨਾਂ ਵਾਸਤੇ ਜਾਂ ਮਾਤਾ ਵਾਸਤੇ? ਕਹਿਣ ਲੱਗੇ ਕੁਰਾਨ 'ਤੇ ਕਿਸੇ ਧਾਰਮਿਕ ਗ੍ਰੰਥ 'ਚ ਮਾੜਾ ਨਹੀਂ ਲਿਖਿਆ, ਬੰਦੇ ਮਾੜੇ ਹੁੰਦੇ ਨੇ, ਵਿਆਖਿਆ ਗਲਤ ਕਰਦੇ ਨੇ। ਕਹਿਣ ਲੱਗੇ ਲਿਖਿਆ ਤਾਂ ਇਹ ਹੀ ਹੈ ਭਾਈ, ਦੁਸ਼ਮਣ ਵੀ ਹੋਵੇ ਉਹਦਾ ਬਜ਼ੁਰਗ ਕੋਈ ਕਾਬੂ ਆ ਜਾਏ ਜੰਗ ਵਿੱਚ, ਜਾਂ ਮਾਸੂਮ ਬੱਚੇ ਆਪਣੇ ਖਰਚੇ 'ਤੇ ਉਹਦੇ ਵਾਰਸਾਂ ਤੱਕ ਪਹੁੰਚਾਇਆ ਜਾਏ। ਹੁਣ ਹੱਕ ਤਾਂ ਇਹ ਬਣਦਾ ਇਹਨਾਂ ਸਾਹਿਬਜ਼ਾਦਿਆਂ ਨੂੰ, ਮਾਤਾ ਨੂੰ, ਆਪਣੀ ਜ਼ਿੰਮੇਵਾਰੀ 'ਤੇ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਪਹੁੰਚਾਇਆ ਜਾਏ। ਪਰ ਉਹ ਨਮਕ ਹਰਾਮ ਕੋਲੋਂ ਬੋਲ ਪਿਆ, ਕਹਿਣ ਲੱਗਾ ਠਹਿਰੋ, ਕੀ ਕਰੋਗੇ? ਛੱਡਾਂਗੇ? ਕਹਿਣ ਲੱਗੇ ਜਦੋਂ ਲੜਾਂਗੇ? ਕਹਿਣ ਲੱਗਾ ਅਫੀਰ ਕੁਸ਼ਤਨ ਵ ਬੱਚ ਗਾਂਦਾਸ਼ਤਨ ਕਾਰੇ ਖਿਰਦ ਮੰਦਾ ਨੇ ਗੁਰਗਜ਼ਾਦਾ ਗੁਰਕ ਸ਼ਬਦ। ਇਹ ਭੇੜੀਏ ਦੇ ਬੱਚੇ ਨੇ, ਇਹ ਸੱਪ ਦੇ ਬੱਚੇ ਨੇ, ਇੱਕ ਦਸ਼ਮੇਸ਼ ਵੀ ਤੁਹਾਡੇ ਕਾਬੂ ਆ ਰਿਹਾ, ਦੋ ਹੋਰ ਤਿਆਰ ਹੋ ਜਾਣਗੇ। ਕਹਿਣ ਲੱਗਾ ਕਾਜ਼ੀ ਸਾਹਿਬ, ਸੱਪ ਦਾ ਬੱਚਾ ਛੋਟਾ ਮਿਲ ਜਾ ਕੀ ਕਰੇਗਾ? ਕਹਿਣ ਲੱਗਾ ਮਾਰ ਦਿਆਂਗਾ। ਕਿਉਂ? ਅਤੇ ਅਜੇ ਕੀਤਾ ਕੁਛ ਨਹੀਂ, ਛੋਟਾ। ਕਹਿਣ ਲੱਗਾ ਵੱਡਾ ਹੋ ਕੇ ਕਰੇਗਾ। ਕਹਿਣ ਲੱਗੇ ਇਹੋ ਗੱਲ ਹੈ। ਕਾਜ਼ੀ ਦਾ ਇਮਾਨ ਵੀ ਵਿਕ ਗਿਆ। ਕਹਿਣ ਲੱਗਾ ਹਾਂ ਇੱਕ ਗੱਲ ਹੈ, ਵੱਡਿਆਂ ਦੀ ਤੌਹੀਨ ਕਰਨ ਵਾਲਾ ਉਹਨੂੰ ਸਜ਼ਾ ਦਿੱਤੀ ਜਾ ਸਕਦੀ। ਨਵਾਬ ਸਾਹਿਬ ਵੱਡੇ ਨੇ, ਨਵਾਬ ਸਾਹਿਬ ਦੀ ਤੌਹੀਨ ਕੀਤੀ, ਇਹਨਾਂ ਬੱਚਿਆਂ ਨੂੰ ਨੀਹਾਂ ਚਿਣ ਕੇ ਸ਼ਹੀਦ ਕੀਤਾ ਜਾਏ, ਕਰ ਦਿੱਤਾ ਗਿਆ। ਉਹ ਡੋਲੇ ਨਹੀਂ, ਨੀਹਾਂ ਪੁਕਾਰ ਕੇ ਅੱਜ ਵੀ ਕਹਿ ਰਹੀਆਂ ਨੇ ਤੁਹਾਡੀ ਸਿੱਖ ਪੰਥ ਦੀ ਨੀਂਹ ਪਤਾਲ ਤੱਕ ਡੂੰਘੀ ਕਰ ਗਏ, ਕਹਿ ਰਹੇ ਸਨ ਇਹਨਾਂ ਦੀ ਨਹੀਂ ਸੁਣਨੀ। ਐਸਾ ਕੁਛ ਨਹੀਂ ਕਰਨਾ ਕਿ ਸਿੱਖ ਪੰਥ ਦਾ ਸਿਰ ਨੀਵਾਂ ਹੋਵੇ। ਪਰਿਵਾਰ ਵਿਛੜਿਆ ਜ਼ਰੂਰ, ਪਰ ਪਰਿਵਾਰ ਏਡਾ ਵੱਡਾ ਪਰਿਵਾਰ ਹੋ ਗਿਆ। ਅੱਜ ਮੈਂ ਇੱਕ ਬੇਨਤੀ ਕਰਾਂ, ਉਸ ਵੇਲੇ ਤਾਂ ਸਰਸਾ ਸੀ, ਉਸ ਵੇਲੇ ਮਗਰ ਜ਼ਾਲਮ ਸਨ, ਪਰ ਅੱਜ ਸਾਨੂੰ ਕੀ ਹੋਇਆ? ਅੱਜ ਪਰਿਵਾਰ ਵਿਛੋੜਾ ਕਿਉਂ ਹੋ ਰਹੀ ਹੈ? ਧਿਆਨ ਦਿੱਤਾ ਕਦੀ? ਜਿਸ ਨੇ ਬੇਅਦਬੀ ਕੀਤੀ ਕੇਸਾਂ ਦੀ, ਗੁਰੂ ਦੇ ਪਰਿਵਾਰ 'ਚੋਂ ਵਿਛੜ ਗਏ ਆ। ਜਿਸ ਨੇ ਕੁਰੈਤ ਕੀਤੀ ਉਹ ਵਿਛੜ ਗਏ ਆ। ਜਿਸ ਨੇ ਸਿੱਖ ਪੰਥ ਨੂੰ ਢਾਹ ਲਾਉਣ ਦੀ ਗੱਲ ਕੀਤੀ ਉਹ ਪਰਿਵਾਰ ਨਾਲੋਂ ਵਿਛੜ ਗਏ ਆ। ਉਹ ਪਰਿਵਾਰ 'ਤੇ ਵਿਛੜ ਕੇ ਵੀ ਸਿੱਖ ਪੰਥ ਦਾ ਸਿਰ ਉੱਚਾ ਕਰ ਗਏ ਆ। ਅਸੀਂ ਵਿੱਚ ਹੁੰਦੇ ਵੀ ਨੀਵਾਂ ਕਰੀ ਜਾਂਦੇ ਹਾਂ। ਧਿਆਨ ਧਰੋ, ਕੁਛ ਐਸਾ ਕਰੋ, ਇਹਨਾਂ ਗੱਲਾਂ ਤੋਂ ਸਿੱਖਿਆ ਲਈਏ। ਸਤਿਗੁਰੂ ਪਾਤਸ਼ਾਹ ਜੀ ਅੱਗੇ ਆਏ, ਮਾਛੀ ਵਾੜੇ ਤੋਂ ਵੀ ਤੁਰੇ ਨੇ। ਉੱਚ ਦੇ ਪੀਰ ਹੀ ਐਸੇ ਸਨ ਜਿਹੜੇ ਕੇਸ ਨਹੀਂ ਸਨ ਕਟਾਉਂਦੇ, ਬਾਕੀ ਮੁਸਲਮਾਨ ਕਟਾਉਂਦੇ ਸਨ। ਗੁਰੂ ਸਾਹਿਬ ਜੀ ਦੇ ਕੇਸ ਸਾਬਤ ਸਨ। ਹੁਣ ਗਣੀ ਖਾਂ ਨਬੀ ਖਾਂ ਦਾ ਨਾਂ ਲੈਂਦੇ ਹਾਂ, ਭੱਟਾਂ ਦੀ ਰਚਨਾ ਕੁਝ ਜੋ ਉਹਨਾਂ ਇਤਿਹਾਸ ਲਿਖੇ ਆ, ਤੁਹਾਨੂੰ ਬੇਨਤੀ ਕਰਾਂ, ਭੱਟਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, 123ਵੀ ਹੈ। ਭੱਟ ਨਿਰੇ ਕਵੀ ਨਹੀਂ ਸਨ, ਭੱਟ ਯੋਧੇ ਵੀ ਸਨ, ਭੱਟ ਸੂਰਮੇ ਵੀ ਸਨ, ਭੱਟ ਕੀਰਤ ਜਿਨ੍ਹਾਂ ਦੇ ਸਵਈਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ ਸਨ, ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਿਹੜੀ ਹੋਈ। ਭੱਟ ਮਥੁਰਾ ਜੀ ਹਰਗੋਬਿੰਦਪੁਰੇ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਆਲੋਵਾਲ ਦੇ ਸ਼ਹੀਦਾਂ ਵਿੱਚ ਇਸ ਪਰਿਵਾਰ ਵਿੱਚੋਂ 7 ਬੰਦੇ ਸ਼ਹੀਦ ਹੋਏ। ਇਹ ਭੱਟ ਜਿਹੜੇ ਸਨ ਬੜੇ ਯੋਧੇ ਹੋਏ, ਬੜੇ ਸੂਰਮੇ ਹੋਏ। ਇਹਨਾਂ ਦੇ ਵਿੱਚੋਂ ਯੋਧੇ ਥਾਂ ਥਾਂ 'ਤੇ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਲੜਦੇ ਰਹੇ। ਇਹਨਾਂ ਯੋਧਿਆਂ ਨੇ ਮਹਾਨ ਦੇਣ ਇਹਨਾਂ ਦੀ, ਉਹਨਾਂ ਨੇ ਬੜਾ ਸੁੰਦਰ ਬਚਨ ਲਿਖਿਆ, ਕਹਿੰਦੇ ਨੇ, ਹੇ ਸਤਿਗੁਰੂ ਰਾਮਦਾਸ, ਸਾਨੂੰ ਸ਼ਰਨ ਵਿੱਚ ਰੱਖੋ। ਮੈਂ ਅਰਦਾਸ ਕਰਦਾ ਹਾਂ, ਬੇਨਤੀ ਕਰਦਾ ਹਾਂ ਕਿ ਤੁਹਾਡੀ ਸ਼ਰਨ ਵਿੱਚ ਰਹਾਂ, ਤੁਸੀਂ ਸਾਨੂੰ ਸ਼ਰਨ ਵਿੱਚ ਰੱਖੋ। ਇਹਨਾਂ ਤੋਂ ਇੱਕ ਸਿੱਖਿਆ ਲਈਏ, ਸਤਿਗੁਰੂ ਪਾਤਸ਼ਾਹ ਦੀ ਮਹਿਮਾ ਇਹਨਾਂ ਬਹੁਤ ਲਿਖੀ। ਇਹਨਾਂ ਇੱਕ ਗੱਲ ਲਿਖੀ ਹੈ ਔਰ ਬੜੀ ਕਮਾਲ ਲਿਖੀ ਹੈ, ਗੁਰੂ ਦੀਆਂ ਸਾਖੀਆਂ ਪੜ੍ਹੋ, ਹੋਰ ਭੱਟ ਬਾਣੀ ਪੜ੍ਹੋ, ਬਨਸਾਵਲੀ ਨਾਮਾ ਪੜ੍ਹੋ। ਮੈਂ ਹੈਰਾਨ ਹੋ ਗਿਆ ਕੁਝ ਖੋਜਾਂ ਪੜ੍ਹ ਕੇ। ਕਹਿੰਦੇ ਨੇ ਗਣੀ ਖਾਂ ਨਬੀ ਖਾਂ ਨਿਹੰਗ ਖਾਨ ਦੀ ਭੂਆ ਦੇ ਪੁੱਤਰ ਸਨ। ਨਿਹੰਗ ਖਾਂ ਇਸ ਦਾ ਲੜਕਾ ਵਿਆਹਿਆ ਸੀ ਰਾਏ ਕੱਲਾ, ਜਿਹੜਾ ਅੱਗੇ ਕਹਿੰਦੇ ਹਾਂ ਰਾਏ ਕੱਲੇ ਦੀ ਲੜਕੀ ਨਾਲ। ਇਹਦਾ ਨਾਂ ਸੀ ਆਲਮ ਮੁਮਤਾਜ਼, ਉਸਦੀ ਬੇਟੀ। ਉਸਦੀ ਕੁਰਬਾਨੀ ਦੇ ਬਾਰੇ ਆਪਨੇ ਸੁਣਿਆ। ਇਹਨਾਂ ਨੇ ਗੱਲ ਲਿਖੀ ਹੈ ਕਿ ਚਿਰਾਗ ਸ਼ਾਹ ਕਾਜ਼ੀ ਉਹ ਵੀ ਨਾਲ ਸੀ, ਉਸਦੇ ਮਰੀਦ ਵੀ ਨਾਲ ਸਨ, 2-4 ਬੰਦੇ ਨਹੀਂ। ਇਹਦਾ ਭਾਵ ਕਾਫੀ ਸੱਜਣ ਨਾਲ ਸਨ ਜਦੋਂ ਸਤਿਗੁਰੂ ਉੱਚ ਦੇ ਪੀਰ ਬਣ ਕੇ ਗਏ। ਅੱਗੇ ਵੇਖਿਆ ਜਦੋਂ ਖਤਰਾ ਟਲ ਗਿਆ, ਅੱਗੇ ਜਾ ਕੇ ਪਲੰਗ ਛੱਡ ਦਿੱਤਾ ਅਤੇ ਉਹਨਾਂ ਨੂੰ ਹੁਕਮ ਲਿਖ ਕੇ ਦਿੱਤਾ, ਕਹਿਣ ਲੱਗੇ ਤੁਸੀਂ ਮੇਰੇ ਫਰਜ਼ੰਦ ਹੋ। ਜਿਵੇਂ ਕਿਹਾ ਰੰਗਰੇਟੇ ਗੁਰ ਕੇ ਬੇਟੇ, ਕਿਹਾ ਤੁਸੀਂ ਮੇਰੇ ਬੱਚੇ ਹੋ। ਆਪਣੇ ਆਪ ਨੂੰ ਖਤਰੇ 'ਚ ਪਾਇਆ, ਕੋਈ ਪਹਿਲਾ ਤੀਰ ਵੱਜੇ ਅਤੇ ਸਾਨੂੰ ਵੱਜੇ, ਪਹਿਲੀ ਗੋਲੀ ਵੱਜੇ ਅਤੇ ਸਾਨੂੰ ਵੱਜੇ। ਦਇਆ ਸਿੰਘ ਤੋਂ ਪਿੱਛੇ ਚੌਰ ਕਰ, ਅੱਗੋਂ ਮੰਜਾ ਅਸੀਂ ਚੁੱਕਾਂਗੇ। ਇੱਕ ਬਚਨ ਹੋਰ ਉਸ ਵੱਲ ਧਿਆਨ ਦੇ, ਜਿਹਨਾਂ ਸੱਜਣਾ ਇਹ ਕਿਹਾ ਨਾ ਗੁਰੂ ਸਾਹਿਬ ਇਸਲਾਮ ਦੇ ਵੈਰੀ ਸਨ, ਬਹੁਤ ਗਲਤ ਕਿਹਾ, ਇਹ ਬੰਦੇ ਕਦੀ ਨਾਲ ਨਾ ਚੱਲਦੇ। ਕਾਜ਼ੀ ਨੂਰ ਮੁਹੰਮਦ ਉਸਨੇ ਆ ਕੇ ਕਹਿ ਦਿੱਤਾ, ਅਲਾਂ ਪੜ੍ਹਾਉਂਦਾ ਰਿਹਾ ਗੁਰੂ ਸਾਹਿਬ ਜੀ ਨੂੰ ਫਾਰਸੀ, ਕਹਿਣ ਲੱਗਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਨਹੀਂ। ਕਿਸੇ ਕਿਹਾ ਪੀਰ ਜੀ ਬੋਲਿਆ ਅਤੇ ਝੂਠ, ਕਹਿਣ ਲੱਗੇ ਇਸ ਤੋਂ ਪਵਿੱਤਰ ਸੱਚ ਹੋਰ ਕੋਈ ਨਹੀਂ ਹੋ ਸਕਦਾ। ਸੱਚ ਨੂੰ ਬਚਾਉਣ ਵਾਸਤੇ ਜੋ ਆਖਿਆ ਜਾਏ ਉਹ ਸੱਚ, ਸੱਚ ਨੂੰ ਮਾਰਨ ਵਾਸਤੇ ਜੋ ਆਖਿਆ ਜਾਏ ਉਹ ਝੂਠ ਹੈ। ਇਹ ਸੱਚ ਨੇ ਸਤਿਗੁਰੂ ਪਾਤਸ਼ਾਹ ਅੱਗੇ ਗਏ। ਔਰੰਗਜ਼ੇਬ ਨੂੰ ਇੱਕ ਗੱਲ ਲਿਖੇ ਸੀ, ਸਮਾਂ ਨਹੀਂ ਆਜ਼ਾਦ ਦੇਣ ਦਾ, 2 ਮਿੰਟ ਰਹਿ ਗਏ, ਮੈਂ ਸਮਾਪਤੀ ਕਰਨੀ ਹੈ। ਕਹਿੰਦੇ ਨੇ ਔਰੰਗਜ਼ੇਬ, ਮੇਰੇ ਬੱਚੇ ਸ਼ਹੀਦ ਹੋ ਗਏ, ਸਿੱਖ ਸ਼ਹੀਦ ਹੋ ਗਏ, ਘਰ ਘਾਟ ਛੱਡ ਕੇ ਆਉਣਾ ਪਿਆ। ਮੈਂ ਫਿਰ ਵੀ ਤੈਨੂੰ ਕਹਿਣਾ, ਤੂੰ ਹਾਰ ਗਿਆ ਮੈਂ ਜਿੱਤ ਗਿਆ, ਤੂੰ ਹਾਰ ਗਿਆ ਮੈਂ ਜਿੱਤ ਗਿਆ, ਜੇ ਪੁੱਛੇ ਕਿਵੇਂ। ਕਹਿੰਦੇ ਨੇ ਹਾਰਦਾ ਉਹ ਹੈ ਜਿਹੜਾ ਸਿਦਕ ਹਾਰ ਜਾਏ, ਹਾਰਦਾ ਉਹ ਹੈ ਜਿਹੜਾ ਭਰੋਸਾ ਹਾਰ ਜਾਏ। ਮੇਰਾ ਭਰੋਸਾ ਕਾਇਮ, ਤੇਰੇ ਨਾਲ ਫੌਜਾਂ ਨੇ, ਤੇਰੇ ਕੋਲ ਰਾਜ ਹੈ ਪਰ ਦੁਨੀਆਂ ਦਾ, ਪਰ ਮੇਰੇ ਨਾਲ ਰਾਜ ਦੇਣ ਵਾਲਾ ਹੈ, ਮੇਰੇ ਨਾਲ ਮੇਰਾ ਅਕਾਲ ਪੁਰਖ ਹੈ, ਉਹ ਮੇਰੇ ਅੰਗ ਸੰਗ ਹੈ। 4 ਚੰਗਿਆੜੇ ਬੁਝਾ ਦਿੱਤੇ ਅਤੇ ਭਾਂਬੜ ਤੂੰ ਮਚਾ ਦਿੱਤਾ, ਜੇ ਮਰਦੇ ਕਿ ਮਰਦੀ ਕਿ ਅਫਸਰ ਖਮੋਸ਼ਾਂ ਕੋ ਨਹੀਂ, ਕਿ ਆਤਿਸ਼ ਦਮਾਰਾ ਫਰੋਜ਼ਾਂ ਕੋ ਨਹੀਂ। ਇਹ ਕੀਤਾ ਕਿ ਖਾਲਸਾ ਭਾਂਬੜ ਬਾਲ ਦਿੱਤਾ, ਜ਼ੁਲਮ ਦੀ ਜੜਦਾ ਤਾਂ ਪੁੱਟੀ ਜਾਏਗੀ, ਕਹਿਣ ਲੱਗੇ ਨਾ ਈਮਾ ਪ੍ਰਸਤੀ ਨਾ ਉਜ਼ਾਇਦੀ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਪਾਤਸ਼ਾਹ ਤੇਰੇ ਪਰਿਵਾਰ ਉੱਤੇ ਕੀ ਮੁਸੀਬਤਾਂ ਆਈਆਂ, ਪਰ ਵੱਡੇ ਵੱਡੇ ਪਰਿਵਾਰ ਜਿਹੜੇ ਸਨ ਉਹ ਤੇ ਗਏ, ਰਾਮ ਗਏ, ਰਾਵਣ ਗਏ, ਜਾਂਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਉਹ ਕਹਿੰਦੇ ਨੇ ਸੌਦਾ ਮੈਂ ਮਹਿੰਗਾ ਨਹੀਂ ਕੀਤਾ, ਸਸਤਾ ਹੀ ਹੈ। ਚਾਰ ਵਾਰੇ ਨੇ ਤੇ ਹਜ਼ਾਰਾਂ ਬਚਾਏ ਨੇ। ਪਾਤਸ਼ਾਹ ਨੇ ਕੀ ਸੋਚਿਆ ਹੋਵੇਗਾ। ਅਨੰਦਪੁਰੋਂ ਤੁਰਨ ਲੱਗਿਆਂ ਗੱਲ ਕਹੀ ਸੀ, ਅਰਦਾਸ ਕੀਤੀ ਸੀ, ਦਾਤਿਆ ਮੈਂ ਇਹ ਨਹੀਂ ਮੰਗਦਾ ਕਿ ਮੁਸੀਬਤਾਂ ਘਟਾ ਦੇ, ਮੈਂ ਇਹ ਨਹੀਂ ਮੰਗਦਾ ਕਿ ਕਸ਼ਟ ਨਾ ਆਉਣ, ਮੈਂ ਇਹ ਨਹੀਂ ਮੰਗਦਾ ਮੁਸ਼ਕਲਾਂ ਨਾ ਆਉਣ, ਮੈਂ ਮੰਗਣਾ ਜਿੰਨੀਆਂ ਆਉਣੀਆਂ ਨੇ ਆ ਜਾਣ, ਪਰ ਮੈਨੂੰ ਬਲ ਦੇ ਕਿ ਮੈਂ ਮੁਕਾਬਲਾ ਕਰ ਸਕਾਂ, ਮੈਂ ਤੇਰੀ ਰਜ਼ਾ ਵਿੱਚ ਰਹਿ ਸਕਾਂ, ਮੈਂ ਡੋਲਾਂ ਨਾ। ਇਹ ਕਿਰਪਾ ਕਰ। ਇੱਕ ਵਿਦਵਾਨ ਨੇ ਬੜੇ ਸੁੰਦਰ ਬੰਦ ਲਿਖੇ ਨੇ, ਮੈਂ ਉਹਦਾ ਕੁਟਾਨਕੋਟ ਧੰਨਵਾਦ ਕਰਾਂ। ਉਹ ਕਹਿੰਦੇ ਨੇ ਛੱਡਣ ਲੱਗੇ ਜਾਂ ਗੁਰੂ ਅਨੰਦਪੁਰ ਨੂੰ ਕੀ ਦਿਲ ਵਿੱਚ ਧਾਰੀਆਂ ਕੀ ਦੱਸਾਂ। ਸੱਤ ਸੋਹਲ ਪਰਿਵਾਰ ਨੇ ਕਹਿਰ ਦੀਆਂ ਰਾਤਾਂ ਕਿਵੇਂ ਗੁਜ਼ਾਰੀਆਂ ਕੀ ਦੱਸਾਂ। ਦੁਸ਼ਟਾਂ ਜ਼ਾਲਮਾਂ ਉਸਦੇ ਪੁੱਤਰਾਂ ਤੇ ਕੰਧਾਂ ਕਿਵੇਂ ਉਸਾਰੀਆਂ ਕੀ ਦੱਸਾਂ। ਤੋਰਨ ਜੰਗ ਲਈ ਜਦੋਂ ਉਸ ਲਾਲ ਸੱਦੇ ਵਾਜਾਂ ਕਿਸ ਤਰ੍ਹਾਂ ਮਾਰੀਆਂ ਕੀ ਦੱਸਾਂ। ਕਿਵੇਂ ਆਖਿਆ ਹੋਵੇਗਾ ਅਜੀਤ ਸਿੰਘ ਆਈ ਜਾ ਜੰਗ ਨੂੰ, ਜਗਤਾਰ ਸਿੰਘ ਆਈ ਜੰਗ ਨੂੰ ਜਾ। ਵਾਜਾਂ ਕਿਸ ਤਰ੍ਹਾਂ ਮਾਰੀਆਂ ਕੀ ਦੱਸਾਂ, ਜਿੰਦਾਂ ਉਸਦੀਆਂ ਕਿਸ ਤਰ੍ਹਾਂ ਜਿੰਦ ਦਿੱਤੇ। ਸਾਨੀ ਕੋਈ ਕਿਆਸ ਵਿੱਚ ਨਹੀਂ ਆਇਆ, ਅੱਗੋਂ ਹੋਰ ਜਹਾਨ ਵਿੱਚ ਜੰਮਣਾ ਨਹੀਂ, ਪਿੱਛੇ ਕਿਸੇ ਇਤਿਹਾਸ ਵਿੱਚ ਨਹੀਂ ਆਇਆ। ਜੋਗੀ ਅਲਾ ਯਾਰ ਨੇ ਗੱਲ ਕਹੀ ਹੈ, ਕਹਿੰਦਾ ਜ਼ਮਾਨਾ ਇਨਸਾਫ ਕਰੇ ਤੇ ਇੱਕ ਗੱਲ ਕਹਿਣੀ ਚਾਹੀਦੀ ਕਿ ਗੁਰੂ ਗੋਬਿੰਦ ਸਿੰਘ ਵਰਗਾ ਹੋਇਆ ਹੀ ਕੋਈ। ਇਨਸਾਫ ਕਰੇ ਦਿਲ ਮੇਂ ਜ਼ਮਾਨਾ ਤੋ ਯਕੀਨ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ, ਯੇ ਪਿਆਰ ਮੁਰੀਦੋ ਕਾ ਯੇ ਸ਼ਫਕਤ ਵੀ ਕਹੀਂ ਹੈ, ਭਗਤੀ ਮੇਂ ਅਰਸ਼ ਗੁਰੂ ਸੰਸਾਰ ਜ਼ਮੀਂ ਹੈ। ਅਖੀਰ ਕਹਿੰਦਾ ਮੈਂ ਕਿਹੜਾ ਕਿਹੜਾ ਪਾਸਾ ਵੇਖਾਂ। ਲਾਲਾ ਦੌਲਤ ਰਾਏ ਨੇ ਗੱਲ ਕਹੀ ਸੀ, ਦੁਨੀਆਂ ਭਰ ਪਰਮਾਤਮਾ ਕੋਲ ਜਿੰਨੀ ਵੀਰਤਾ ਸੀ ਸਾਰੀ ਇਕੱਠੀ ਕੀਤੀ, ਸਿਆਣਪ ਇਕੱਠੇ ਕੀਤੇ, ਸੁੰਦਰਤਾ ਇਕੱਠੇ ਕੀਤੀ, ਸੰਤੋਖ ਇਕੱਠਾ ਕੀਤਾ, ਗੁਣ ਸਾਰੇ ਇਕੱਠੇ ਕੀਤੇ ਤੇ ਬਣ ਗਏ ਗੁਰੂ ਗੋਬਿੰਦ ਸਿੰਘ ਸਾਹਿਬ। ਸਾਰੀਆਂ ਖੂਬੀਆਂ ਇਕੱਠੀਆਂ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਏ। ਇਨਸਾਫ ਕਰੇ ਦਿਲ ਮੈਂ ਜ਼ਮਾਨਾ ਤੋਂ ਯਕੀਨ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ। ਉਹ ਕਹਿੰਦੇ ਨੇ ਇੱਕ ਆਂਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੈ, ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ, ਬਾਜਾਂ ਵਾਲਿਆ ਤੇਰੇ ਵਰਗਾ ਤੂੰ ਹੀ ਹੈ, ਸਭ ਤੋਂ ਵੱਡਾ ਹੈ, ਤੂੰ ਮਹਾਨ ਹੈ। ਤੇ ਮਹਾਨ ਹੁੰਦਿਆਂ ਕਹਿਣਾ ਸੇਵਕਾਂ ਨਾਲ ਪਿਆਰ ਇਹ ਨਹੀਂ ਕਿ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰ। ਇਸ ਅੱਜ ਦੇ ਦਿਨ ਮਾਛੀ ਵਾੜੇ ਸਨ, ਅਸੀਂ ਗੁਰੂ ਗੋਬਿੰਦ ਸਿੰਘ ਦੇ ਕੋਲ ਬੈਠੀਏ ਸੁਰਤ ਕਰਕੇ, ਬੈਠੀਏ ਸਾਹਿਬਜ਼ਾਦਿਆਂ ਦੇ ਕੋਲ ਸੁਰਤ ਕਰਕੇ। ਇਸ ਨਾਲ ਕੀ ਹੋਵੇਗਾ, ਜਨਮਾਂ ਜਨਮਾਂ ਦੇ ਪਾਪ ਧੋਤੇ ਜਾਣਗੇ, ਪਰਮਾਤਮਾ ਵਿੱਚ ਲੀਨ ਹੋ ਜਾਓਗੇ। ਜੇ ਕੋਈ ਸਿੱਖੀ ਤੋਂ ਦੂਰ ਹੈ ਤੇ ਨੇੜੇ ਆ ਜਾਏਗਾ, ਸਿੱਖ ਹੈ ਤੇ ਹੋਰ ਪੱਕਾ ਸਿੱਖ ਬਣ ਜਾਏਗਾ। ਇਹਨੇ ਸ਼ਬਦ ਪ੍ਰਵਾਨ ਕਰਨੇ ਸਰਬੱਤ ਦਾ ਧੰਨਵਾਦ ਜੀ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਪਿਆਰ ਨਾਲ ਸਰਵਣ ਕਰੋ ਜੀ। ਉਹ
ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ, ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।